ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਗੁਣ ਚੌਪਦੀ ਮਹੱਲਾ ਚੌਥਾ ਕਰ ਪਹਿਲਾ ਜੀ ਮਨ ਚਿਤ ਆਸ ਰਖੇ ਹਰ ਉਪਰ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕਿਛ ਜੋ ਜੀ ਵਰਤੈ ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ ਹਰ ਜਿਸ ਕੀ ਆਸ ਕੀਜੈ ਮਨ ਮੇਰੀ ਜੋ ਸਭ ਮਹਿ ਸੁਆਮੀ ਰਹਿਆ ਸਮਾਈ ਜੇ ਮਨ ਚਿਤ ਆਸ ਰਖੇ ਹਰ ਉਪਰ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕਿਛ ਜੋ ਜੀ ਵਰਤੈ ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ ਹਰ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿਆ ਸੁਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅਦਬ ਭਾਉ ਸਤਿਕਾਰ ਵਿੱਚ ਸਜੀ ਸਾਧ ਸੰਗਤ, ਗੁਰਦੇਵ ਜੀ ਨੇ ਦਇਆ ਕੀਤੀ, ਬਖਸ਼ਿਸ਼ ਕੀਤੀ ਹੈ ਸਿੱਖੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਜੋ ਆਦੇਸ਼ ਬਖਸ਼ਿਸ਼ ਹੋਇਆ ਮਹਾਰਾਜ ਦਾ, ਸਮੁੱਚਾ ਸਿੱਖ ਜਗਤ ਜਿੱਥੇ ਜਿੱਥੇ ਹੈ, ਗੁਰੂ ਨਾਲ ਪਿਆਰ ਕਰਨ ਵਾਲੀਆਂ ਰੂਹਾਂ ਗੁਰੂ ਕੇ ਵਾਕ ਨੂੰ ਸੁਣਦੀਆਂ, ਫਿਰ ਗੁਰੂ ਦੇ ਬਚਨ ਉੱਤੇ ਭਰੋਸਾ ਕਰਕੇ ਸਾਰਾ ਦਿਨ ਗੁਜ਼ਾਰਦੀਆਂ, ਜੀਵਨ ਢਾਲਣ ਦਾ ਯਤਨ ਕਰਦੀ ਹੈ। ਸੋ ਆਪ ਜੀ ਨੇ ਜੋ ਅੰਮ੍ਰਿਤ ਵੇਲੇ ਹੁਕਮ ਸੁਣਿਆ, ਉਸ ਪਵਿੱਤਰ ਸ਼ਬਦ ਦੇ ਦੋ ਬੰਦ ਭਾਈ ਸਾਹਿਬ ਜੀ ਹੋਰਾਂ ਪਾਸੋਂ ਸੁਣੇ ਬੜੇ ਪ੍ਰੇਮ ਦੇ ਨਾਲ। ਰਾਗ ਗੋਂਡ ਦਾ ਆਰੰਭ ਹੈ ਤੋ ਦਤਾਰ ਪਾਤਸ਼ਾਹ ਸਾਹਿਬ ਗੁਰੂ ਰਾਮਦਾਸ ਹਜ਼ੂਰ ਦੇ ਮੁਖਾਰਬਿੰਦ ਤੋਂ ਇਹ ਬਚਨ ਬਖਸ਼ਿਸ਼ ਹੋਇਆ। ਰਾਗ ਦੇ ਆਰੰਭ ਵਿੱਚ ਦਇਆ ਕੀਤੀ, ਬਖਸ਼ਿਸ਼ ਕੀਤੀ ਹੈ, ਮੂਲ ਮੰਤਰ ਦਾ ਸਰੂਪ ਅੰਕਿਤ ਕੀਤਾ ਹੈ। ਕਰਤਾ ਪੁਰਖ ਵਾਹਿਗੁਰੂ ਇੱਕ ਹੈ, ਕੁੱਲ ਕਾਇਨਾਤ ਜ਼ਰਰੇ ਜ਼ਰਰੇ 'ਚ ਵਿਆਪਕ ਹੈ। ਸਤਸੰਗਤ, ਜੇ ਹਰ ਕਣ ਵਿੱਚ ਵਾਹਿਗੁਰੂ ਵਿਆਪਕ ਹੈ ਤਾਂ ਅਸੀਂ ਕਿਸੇ ਨੂੰ ਵੀ ਨੀਵਾਂ ਨਹੀਂ ਕਹਿ ਸਕਦੇ। ਜੇ ਹਰ ਜੀਵ ਅੰਦਰ ਵਾਹਿਗੁਰੂ ਜੀ ਵਿਦਮਾਨ ਹੈ ਤਾਂ ਅਸੀਂ ਕਿਸੇ ਨੂੰ ਵੀ ਨੀਚ ਨਹੀਂ ਕਹਿ ਸਕਦੇ। ਸਮਾਜ ਦੀਆਂ ਵੰਡੀਆਂ ਸਾਰੀਆਂ ਹੀ ਨਕਾਰੀਆਂ ਜਾਂਦੀਆਂ ਜੀ। ਸਮਾਜ ਦੇ ਵਿਤਕਰੇ ਇੱਕੋ ਬਚਨ ਦੇ ਨਾਲ ਸਾਰੇ ਹੀ ਧੋਤੇ ਜਾਂਦੇ ਆ, ਸਾਰੇ ਵਖਰੇਵੇਂ, ਸਾਰੇ ਭਿੰਨ ਭੇਦ, ਭਾਵੇਂ ਉਹ ਧਾਰਮਿਕ ਤੌਰ 'ਤੇ ਭਿੰਨ ਭੇਦ ਨੇ, ਭਾਵੇਂ ਉਹ ਸਮਾਜਿਕ ਤੌਰ 'ਤੇ ਭਿੰਨ ਭੇਦ ਨੇ, ਵਖਰੇਵੇਂ ਨੇ, ਗੁਰੂ ਬਾਬਾ ਜੀ ਦਾ ਇੱਕੋ ਹੀ ਬਚਨ ਉਹ ਸਾਰੀ ਵਿਚਾਰਧਾਰਾ ਨੂੰ ਰੱਦ ਕਰ ਦਿੰਦਾ ਹੈ। ਮਜ਼ਹਬੀ ਤੌਰ ਦੇ ਉੱਤੇ, ਅਧਿਆਤਮਿਕ ਤੌਰ ਦੇ ਉੱਤੇ ਜਿਹੜੀਆਂ ਵੰਡੀਆਂ ਨੇ, ਸਾਰੀਆਂ ਵੰਡੀਆਂ ਨੂੰ ਮਿਟਾਉਣ ਦਾ, ਸਾਰੇ ਵਖਰੇਵੇਂ ਮਿਟਾਉਣ ਦਾ, ਸਾਰੀ ਦੁਬਿਧਾ ਮਿਟਾਉਣ ਦਾ ਇੱਕੋ ਹੀ ਮੰਤਰ ਹੈ, ਇੱਕ ਓਅੰਕਾਰ। ਮੂਲ ਮੰਤਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਚਿੱਤਰਿਆ ਹੈ। ਅਸੀਂ ਕਈ ਵਾਰੀ ਨਾ, ਸਾਡੀ ਮਾਨਸਿਕਤਾ ਇੱਦਾਂ ਦੀ ਹੈ ਕਿ ਅਸੀਂ ਬੰਦਗੀ ਕਰਨ ਵਾਲੀਆਂ ਰੂਹਾਂ ਨੂੰ ਵੀ ਅਸੀਂ ਵੰਡਣ ਦਾ ਯਤਨ ਕਰਦੇ ਹਾਂ, ਇੱਥੋਂ ਤੱਕ ਕਿ ਫਲਾਣਾ ਭਗਤ ਮੇਰੀ ਬਰਾਦਰੀ ਦਾ ਹੈ, ਮੈਂ ਉਸ ਭਗਤ ਨੂੰ ਬਹੁਤੀ ਮਾਨਤਾ ਦਿੰਦਾ, ਉਹ ਮੇਰੀ ਬਰਾਦਰੀ ਨਾਲ ਜੁੜਿਆ ਹੋਇਆ, ਉਹ ਮੇਰੇ ਫਿਰਕੇ ਨਾਲ ਜੁੜਿਆ ਹੋਇਆ, ਉਹ ਮੇਰੇ ਮਜ਼ਹਬ ਨਾਲ ਜੁੜਿਆ ਹੋਇਆ, ਇੱਦਾਂ ਦੀ ਮਾਨਸਿਕਤਾ। ਇਹਦੇ ਤੋਂ ਵੀ ਅੱਗੇ ਫਲਾਣਾ ਸ਼ਹੀਦ, ਉਹਨੂੰ ਮੈਂ ਬਹੁਤੀ ਮਾਨਤਾ ਦਿੰਦਾ, ਉਹ ਮੇਰੀ ਧਿਰ ਨਾਲ ਜੁੜਿਆ ਹੋਇਆ। ਸਤਸੰਗਤ, ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਹੜੀ ਧਿਰ ਹੈ, ਕਿਹੜਾ ਮਜ਼ਹਬ ਹੈ, ਇਹੀ ਵੰਡੀਆਂ ਹੁੰਦੀਆਂ ਨਾ ਵੀ ਮੇਰੇ ਵਰਗੀ ਨਸਲ ਹੈ, ਮੇਰੇ ਵਰਗੇ ਚੱਕਰ ਚਿਹਨ ਨੇ। ਅਸੀਂ ਬੰਦੇ ਦਾ ਚਿਹਰਾ ਵੇਖ ਕੇ ਅੰਦਾਜ਼ਾ ਲਾ ਲੈਂਦੇ ਹਾਂ ਕਿ ਇਹ ਭਾਰਤੀ ਮੂਲ ਦਾ ਇੱਕ ਵਿਦੇਸ਼ੀ ਹੈ। ਅਸੀਂ ਮਨੁੱਖ ਦੇ ਨੈਣ ਨਕਸ਼ ਦੇਖ ਕੇ ਅੰਦਾਜ਼ਾ ਲਾ ਲੈਂਦੇ ਹਾਂ ਕਿ ਪਹਾੜੀ ਇਲਾਕੇ ਦਾ ਕਿ ਜਾਂ ਮੈਦਾਨੀ ਇਲਾਕੇ ਦਾ। ਸਾਡੀਆਂ ਵੰਡੀਆਂ ਦੇ ਬਹੁਤ ਸਾਰੇ ਪੈਮਾਨੇ ਆ ਸਤਸੰਗਤ, ਚਮੜੀ ਦਾ ਰੰਗ ਵੇਖ ਕੇ ਅੰਦਾਜ਼ਾ ਲਾਉਂਦੇ ਹਾਂ ਅਸੀਂ, ਪਰ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਚਿੱਤਰਿਆ ਤਾਂ ਮੇਰੇ ਸਤਿਗੁਰੂ ਜੀ ਕਹਿੰਦੇ ਵੀ ਉਹਦਾ ਤਾਂ ਕੋਈ ਨੈਣ ਨਕਸ਼ ਹੀ ਨਹੀਂ ਹੈ, ਉਹਦੀ ਤਾਂ ਕੋਈ ਬਰਾਦਰੀ ਨਹੀਂ ਹੈ। ਰੋਜ਼ ਬਾਣੀ ਪੜ੍ਹਨ ਵਾਲੇ ਸਿੱਖ ਪੜ੍ਹਦੇ ਆ, ਚੱਕਰ ਚਿਹਨ ਅਰ ਬਰਨ ਜਾਤ, ਕਿਹੜੇ ਫਿਰਕੇ ਦਾ, ਕਿਹੜੇ ਮਜ਼ਹਬ ਦਾ, ਕਿਹੜੇ ਬਰਾਦਰੀ ਦਾ ਰੱਬ ਪੂਜਾਂਗੇ ਅਸੀਂ। ਅਤੇ ਜੇ ਇੱਕ ਓਅੰਕਾਰ ਦੀ ਗੱਲ ਆਉਂਦੀ ਹੈ ਤਾਂ ਬਰਾਦਰੀਆਂ ਮੁੱਕ ਜਾਂਦੀਆਂ, ਵੰਡੀਆਂ ਮੁੱਕ ਜਾਂਦੀਆਂ, ਵਿਤਕਰੇ ਮੁੱਕ ਜਾਂਦੇ ਆ, ਨਸਲਾਂ ਰੰਗ ਸਭ ਮੁੱਕ ਜਾਂਦਾ ਜੀ, ਜਾਤ ਅਰਪਾਤ ਨਹਿਨ ਜੇ। ਅਸੀਂ ਗੋਰੇ ਦੀ ਗੱਲ ਕਰਾਂਗੇ, ਕਾਲੇ ਦੀ ਗੱਲ ਕਰਾਂਗੇ, ਕਿਉਂਕਿ ਵਾਹਿਗੁਰੂ ਜੀ ਦਾ ਤਾਂ ਕੋਈ ਰੰਗ ਨਹੀਂ, ਰੂਪ ਰੰਗ ਅਰੇਖ ਭੇਖ ਕੋ ਕਹਿ ਨਾ ਸਕਤ ਕੇ। ਅਸੀਂ ਗੇਰੂਏ ਦੀ ਗੱਲ ਕਰਾਂਗੇ, ਸਫੈਦ ਦੀ ਗੱਲ ਕਰਾਂਗੇ, ਉਹਦਾ ਤਾਂ ਕੋਈ ਭੇਖ ਵੀ ਨਹੀਂ ਹੈ। ਅਚਲ ਮੂਰਤਨ ਭਾਉ ਪ੍ਰਕਾਸ਼ ਸੰਤੋਜ ਕਹੀਜੈ। ਅਸੀਂ ਕਿਸ ਕੁੱਲ ਖਾਨਦਾਨ ਦੀ ਗੱਲ ਕਰਾਂਗੇ, ਸਭ ਅਕੁੱਲ ਨਿਰੰਜਨ ਡੀਠਾ, ਉਹਦੀ ਤਾਂ ਕੋਈ ਕੁੱਲ ਵੀ ਨਹੀਂ ਹੈ, ਨਾ ਪੁੱਤਰ ਹੈ, ਨਾ ਪੁੱਤਰ ਹੈ, ਨਾ ਸੱਤਰ ਹੈ, ਨਾ ਮਿੱਤਰ ਹੈ, ਨਾ ਤੱਤ ਹੈ, ਨਾ ਮੱਤ ਹੈ, ਵੀ ਇਹ ਫਲਾਣੇ ਦਾ ਪੁੱਤਰ ਆ, ਫਲਾਣੇ ਦੇ ਘਰ ਜੰਮਿਆ। ਇਸ ਵਾਸਤੇ ਵਾਹਿਗੁਰੂ ਜੀ ਦੀ ਆਰਾਧਨਾ ਇੱਕ ਗੁਣ ਦਿੰਦੀ ਹੈ ਕਿ ਸਾਰੇ ਭੇਦ ਰੰਗ ਨਸਲ ਸਭ ਵੰਡੀਆਂ ਖਤਮ। ਅਤੇ ਜੇ ਸਾਧ ਸੰਗਤ ਇਹ ਪਹਿਲਾ ਮੂਲ ਗੁਣ ਹੀ ਨਹੀਂ ਅਜੇ ਆਇਆ ਸਾਡੇ ਅੰਦਰ, ਤਾਂ ਅਸੀਂ ਅਜੇ ਭਗਤੀ ਸ਼ੁਰੂ ਹੀ ਨਹੀਂ ਕੀਤੀ, ਸਮਝ ਲਓ। ਜੇ ਭਗਤੀ ਕਰਕੇ ਜਾਂ ਭਗਤ ਨੂੰ ਰੋਲ ਮਾਡਲ ਮਿੱਥ ਕੇ ਫਿਰ ਅਸੀਂ ਗੱਲ ਕਰਿਆ ਕਿ ਮੇਰੀ ਬਰਾਦਰੀ ਦਾ ਭਗਤ, ਮੇਰੇ ਫਿਰਕੇ ਦਾ ਭਗਤ, ਤਾਂ ਇਹਦਾ ਮਤਲਬ ਅਸੀਂ ਵਾਹਿਗੁਰੂ ਜੀ ਦੀ ਭਗਤੀ ਦਾ ਇੱਕ ਗੁਣ ਵੀ ਨਹੀਂ ਜਾਣਿਆ ਅਜੇ। ਜੋ ਰੂਪ ਕਰਤਾ ਪੁਰਖ ਜੀ ਦਾ ਚਿੱਤਰਿਆ ਹੈ ਉਹ ਬੜੀ ਸੋਹਣੀ ਮੂਰਤ ਹੈ, ਉਹਦੇ ਗੁਣ ਉਹਦੀ ਮੂਰਤ ਹੈ, ਜੋ ਮੂਲ ਮੰਤਰ ਦੇ ਅੰਦਰ ਤੁਸੀਂ ਪੜ੍ਹਦੇ ਹੋ, ਇੱਕ ਓਅੰਕਾਰ। ਸਾਰੀ ਕਾਇਨਾਤ ਜ਼ਰੇ ਜ਼ਰੇ 'ਚ, ਹੁਣ ਪਹਿਲੀ ਜੇ ਪੈਨਸਲ ਚਲੇਗੀ ਰੂਪ ਬਣਾਉਣ ਵਾਲੀ ਤਾਂ ਭਗਵਾਨ ਕਿੱਦਾਂ ਬਣਾਵਾਂਗੇ, ਜੇ ਤਾਂ ਤਿੱਖੇ ਜੇ ਨੱਕ ਵਾਲਾ, ਇੱਦਾਂ ਦੀਆਂ ਅੱਖਾਂ, ਇੱਦਾਂ ਦਾ ਕਲਰ, ਇੱਦਾਂ ਦੇ ਚਿਹਨ ਚੱਕਰ, ਏਡਾ ਕੁ ਕੱਦ, ਫਿਰ ਤਾਂ ਬੰਦਾ ਮਾਪ ਲਏ, ਅਤੇ ਜਦੋਂ ਪਹਿਲੀ ਗੱਲ ਹੀ ਕਹੀ ਕਿ ਜ਼ਰੇ ਜ਼ਰੇ 'ਚ ਕਣ ਕਣ ਵਿੱਚ, ਫਿਰ ਕਿਵੇਂ ਮਾਪੇਗਾ ਜੀ? ਫਿਰ ਅੱਗੇ ਕੀ ਨੇ ਉਹਦੇ ਗੁਣ? ਉਹ ਸਦੀਵ ਰਹਿਣ ਵਾਲਾ ਹੈ, ਉਹ ਸਭ ਕੁਝ ਕਰਨ ਵਾਲਾ ਹੈ, ਉਹ ਕਾਲ ਰਹਿਤ ਹੈ, ਭਾਉ ਰਹਿਤ ਹੈ, ਵੈਰ ਰਹਿਤ ਹੈ, ਜੂਨਾਂ ਤੋਂ ਰਹਿਤ ਹੈ, ਕਿਸੇ ਦਾ ਬਣਾਇਆ ਨਹੀਂ ਬਣਦਾ। ਗੁਰੂ ਦੀ ਬਖਸ਼ਿਸ਼ ਵਰਤ ਲਈ ਹੈ ਭਾਈ, ਪਾ ਲਓਗੇ ਤਾਂ ਸਮਝ ਆ ਜਾਏਗਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਓ, ਸੈ ਭੰਗ ਸਵਯੰਭੂ ਸਵੰਗ, ਆਪਣੇ ਆਪ ਤੋਂ। ਤੁਹਾਡੀ ਸੋਝੀ ਦਾ ਸਾਧਨ ਗੁਰਪ੍ਰਸਾਦ ਹੈ। ਗੁਰੂ ਦੀ ਬਾਣੀ ਨਾਲ ਜਦੋਂ ਸਾਡੇ ਹਿਰਦੇ ਅੰਦਰ ਚਾਨਣ ਹੋਏਗਾ, ਫਿਰ ਸਾਡੇ ਇਹ ਜਿਹੜੇ ਬਰਾਦਰੀਆਂ ਵਾਲੇ ਭਗਤ ਵਨ ਭਗਤੀ ਦੀ ਸਮਝ ਆ ਗਈ, ਅਤੇ ਫਿਰ ਪਤਾ ਲੱਗਿਆ ਵੀ ਜੇ ਭਗਤੀ ਹੈ ਹੀ ਵੰਡੀਆਂ ਮਿਟਾਉਣ ਦਾ ਨਾਂ ਆ, ਤਾਂ ਫਿਰ ਭਗਤ ਨੂੰ ਕਿਵੇਂ ਵੰਡਾਂਗੇ? ਵੱਡਾ ਪਾਪ ਕਰਦੇ ਹਾਂ ਜਦੋਂ ਅਸੀਂ ਇਹ ਵੰਡੀਆਂ ਪਾਉਂਦੇ ਹਾਂ, ਧਰਮੀਆਂ ਨੂੰ ਵੰਡਣ ਦਾ ਯਤਨ ਕਰਦੇ ਹਾਂ। ਤਾਂ ਮਹਾਰਾਜ ਨੇ ਇਹ ਦਇਆ ਸਾਡੇ 'ਤੇ ਕੀਤੀ। ਫਿਰ ਰਾਗ ਗਾਉਣ ਸ਼ੁਰੂ ਕਰਕੇ ਚਾਰ ਪਦਿਆਂ ਦਾ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਰਹਿਮਤ ਕਰਦੇ, ਤੁਰਹਾਉ ਦੀ ਪੰਕਤੀ ਤੁਸੀਂ ਇਸ ਬੰਦ ਦੇ ਨਾਲ ਸੁਣੀ। ਮੇਰੇ ਮਨ, ਬੜੇ ਸਰਲ ਅਰਥ ਨੇ ਸਾਧ ਸੰਗਤ 'ਚ, ਥੋੜ੍ਹਾ ਜਿਹਾ ਜਦੋਂ ਤੁਸੀਂ ਪ੍ਰੇਮ ਨਾਲ ਪੜੋਗੇ ਨਾ, ਹਾਂ ਇੱਕ ਕੰਮ ਕਰ ਲਿਓ ਜ਼ਰੂਰ ਕਿ ਗੁਰਮੁਖੀ ਨੂੰ ਪੜ੍ਹ ਲਿਓ, ਪੰਜਾਬੀ ਨੂੰ ਪੜ੍ਹ ਲਿਓ ਜ਼ਰੂਰ। ਇਹ ਬੇਨਤੀ ਹੈ, ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾ ਲਿਓ, ਗੁਰਮੁਖੀ ਪੜ੍ਹਾ ਲਿਓ। ਅਤੇ ਜਦੋਂ ਸਾਨੂੰ ਗੁਰਮੁਖੀ ਦੀ ਪੰਜਾਬੀ ਦੀ ਸਮਝ ਆ ਜਾਏਗੀ ਨਾ, ਸਾਡੇ ਟਿਕਾਓ ਦੇ ਨਾਲ, ਸਾਡੀ ਤਵੱਜੋ ਦੇ ਨਾਲ ਬਾਣੀ ਸਮਝ ਆਉਣੀ ਬਹੁਤ ਸੌਖੀ ਹੋ ਜਾਏਗੀ। ਥੋੜ੍ਹਾ ਜਿਹਾ ਟਿਕ ਕੇ ਸਮਝੀਏ, ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ। ਆਸਾ ਨਾਲ ਹੀ ਅਸੀਂ ਕਹਿੰਦੇ ਹਾਂ ਸੰਸਾਰ ਚੱਲਦਾ ਜੀ, ਹਰ ਸ਼ੈ ਆਸ ਉੱਤੇ ਟਿਕੀ ਹੋਈ ਹੈ। ਮਾਂ ਉਧਰ ਵਿੱਚ ਬਾਲ ਨੂੰ ਲੈ ਕੇ ਆਸ ਵਿੱਚ ਜੁੰਦੀ ਹੈ ਨਾ ਵੀ ਪੁੱਤ ਸੁਪੁੱਤ ਹੋਵੇ ਸੁਖਦਾਈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਮਾਂ ਗੱਭਣ ਜੀਓ ਜਾਣਦੀ, ਪੁੱਤ ਸੁਪੁੱਤ ਹੋਵੇ ਸੁਖਦਾਈ, ਮੇਰੇ ਘਰ ਧੀ ਹੋਏਗੀ ਜਾਂ ਪੁੱਤ ਹੋਏਗਾ, ਔਲਾਦ ਹੋਏਗੀ, ਮੈਨੂੰ ਸੁੱਖ ਦੇਣ ਵਾਲੀ ਹੋਏਗੀ। ਆਸਾ ਨਾਲ ਹੀ ਕਿਸਾਨ ਘਰ 'ਚੋਂ ਬੀਜ ਚੁੱਕਦਾ, ਦਾਣੇ ਚੁੱਕਦਾ ਅਤੇ ਮਿੱਟੀ 'ਚ ਪਾ ਦਿੰਦਾ। ਹੁਣ ਜੇ ਆਸਾ ਨੂੰ ਮਨਫੀ ਕਰ ਦਈਏ ਤਾਂ ਫਿਰ ਦੁਨੀਆ ਕਹੇਗੀ ਕਮਲਾ ਪੁਰਖ ਹੈ, ਘਰ ਦੇ ਦਾਣੇ ਜਿਹੜੇ ਸਾਂਭ ਕੇ ਰੱਖੇ ਹੋਏ ਸੀ ਮਿੱਟੀ 'ਚ ਮਿਲਾਇਆ। ਪਰ ਉਹਦੀ ਆਸ ਕਹਿੰਦੀ ਹੈ ਕਿ 4-6 ਮਹੀਨੇ ਬਾਅਦ ਇਹ ਦਾਣਿਆਂ ਨੇ ਪ੍ਰਫੁੱਲਿਤ ਹੋਣਾ ਅਤੇ ਬਰਕਤਾਂ ਪੈਣੀਆਂ ਨੇ। ਆਸਾ ਵਾਸਤੇ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ ਸਾਧ ਸੰਗਤ ਜੀ, ਇੱਕ ਤਾਂ ਭਰੋਸਾ ਅਤੇ ਦੂਜਾ ਸਬਰ। ਆਸਾ ਹੋਣੀ ਬਹੁਤ ਜ਼ਰੂਰੀ ਹੈ ਜੀ, ਆਸ ਨਾਲ ਹੀ ਸੰਸਾਰ ਚੱਲਦਾ। ਬਚਪਨ ਤੋਂ ਲੈ ਕੇ ਜਵਾਨੀ ਤੱਕ ਹਰ ਸ਼ੈ ਅਸੀਂ ਜੋ ਜੋ ਵੀ ਪਲਾਨਿੰਗ ਹੁੰਦੀ ਹੈ ਆਸ ਦੀ ਬੁਨਿਆਦ ਉੱਤੇ ਟਿਕੀ ਹੋਈ ਹੈ। ਇਹ ਵੱਖਰੀ ਗੱਲ ਹੈ ਵੀ ਆਸ ਕਿਹਦੀ ਰੱਖਦੇ ਹਾਂ, ਪਰ ਸੰਸਾਰ ਚੱਲਦਾ ਆਸ ਨਾਲ ਹੀ ਹੈ। ਸਾਧ ਸੰਗਤ ਜੀ, ਹਰ ਸ਼ੈ ਜਿਹੜੀ ਹੈ, ਨਿੱਕਾ ਜਿਹਾ ਬੀਜ ਵੀ ਤੁਸੀਂ ਬੀਜਿਆ ਅਤੇ ਇਸ ਆਸ ਨਾਲ ਬੀਜਿਆ ਕਿ ਇਹਨੇ ਬੂਟਾ ਬਣਨਾ, ਇਹਨੂੰ ਫਲ ਲੱਗਣਾ, ਫਿਰ ਅਸੀਂ ਫਲ ਖਾਵਾਂਗੇ। ਆਸ ਵਾਸਤੇ ਦੋ ਚੀਜ਼ਾਂ ਚਾਹੀਦੀਆਂ, ਇੱਕ ਭਰੋਸਾ, ਇੱਕ ਸਬਰ। ਬੀਜ ਬੀਜਣ ਵਾਲੇ ਨੂੰ, ਜਿਹਨੇ ਆਸ ਦਾ ਬੀਜ ਬੀਜਿਆ, ਅਤੇ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਤੂੰ ਇੱਕ ਜ਼ਿਮੀਂਦਾਰ ਕੋਲੋਂ ਸਿੱਖਿਆ ਲੈ, ਜਿਹੜਾ ਬੀਜ ਬੀਜ ਕੇ ਅਤੇ ਸੁਹਾਗਾ ਫੇਰਦਾ। ਹੁਣ ਸੁਹਾਗਾ ਫੇਰ ਕੇ ਬੀਜ ਜਿਹੜਾ ਦਿਸਦਾ ਉਹਨੂੰ ਵੀ ਮਿੱਟੀ ਵਿੱਚ ਮਿਲਾ ਦਿੰਦਾ, ਢੱਕ ਦਿੰਦਾ। ਅਤੇ ਕਿਸ ਆਸ ਵਿੱਚ ਢੱਕਦਾ ਕਿ ਇਹ ਜਿਹੜੀ ਕਣਕ ਬੀਜੀ ਹੈ ਇਹਨੇ 6 ਮਹੀਨੇ ਨੂੰ ਇੱਕ ਦਾਣੇ ਤੋਂ ਅਨੰਤ ਦਾਣੇ ਬਣਨੇ। ਆਸ ਹੈ ਨਾ ਉਹਦੀ ਜੀ, ਆਸ ਕਾਹਦੇ 'ਤੇ ਟਿੱਕੀ ਹੈ? ਭਰੋਸੇ 'ਤੇ। ਅਤੇ ਭਰੋਸਾ ਸਬਰ ਦੇ ਰਿਹਾ, ਸਬਰ। ਉਹ ਹਰ ਰੋਜ਼ ਦਾਣਾ ਪੁੱਟ ਪੁੱਟ ਕੇ ਨਹੀਂ ਵੇਖਦਾ ਕਿ ਮੈਂ ਵੇਖਾਂ ਕਿੱਡੀਆਂ ਕੁ ਜੜ੍ਹਾਂ ਹੋ ਗਈਆਂ। ਕੋਈ ਆਲੂ ਬੀਜ, ਕੋਈ ਧਰਤੀ ਦੇ ਵਿੱਚ ਪੈਦਾ ਹੋਣ ਵਾਲੀ ਹੁੰਦੀ ਕਣਕ, ਤੇ ਚਲੋ ਬਾਹਰ ਦਿਸਦੀ ਹੈ ਨਾ, ਵੀ ਪਤਾ ਲੱਗ ਗਿਆ ਵੀ ਬਾਹਰ ਇਹਦੀਆਂ ਸਿੱਟੇ ਬਣ ਗਏ ਨੇ, ਇਹਦੇ 'ਚ ਦਾਣੇ ਪੈ ਗਏ ਨੇ। ਕੁਝ ਬੀਜ ਐਸੇ ਹੁੰਦੇ ਆ ਜਿਹੜੇ ਮਿੱਟੀ 'ਚ ਹੀ ਪੈਦਾ ਹੋਣੇ ਆ, ਵਿੱਚੇ ਪ੍ਰਫੁੱਲਤ ਹੋਣੇ ਆ, ਆਲੂ ਆਦਿਕ, ਮੂੰਗਫਲੀ ਆਦਿਕ, ਤੇ ਬੰਦਾ ਪੁੱਟ ਪੁੱਟ ਕੇ ਵੇਖੇ ਵੀ ਬਣ ਗਈ ਗੱਲ। ਜੇ ਸਬਰ ਤੇ ਸੰਤੋਖ ਨਹੀਂ ਹੋਏਗਾ ਤੇ ਤਾਂ ਵੀ ਬੀਜ ਨਹੀਂ ਫਲਣਾ ਸਾਧ ਸੰਗਤ। ਤੇ ਹਜ਼ੂਰ ਕਹਿੰਦੇ ਵੀ ਜਿਵੇਂ ਇੱਕ ਕਿਸਾਨ ਬੜੇ ਹੀ ਸੁਹਾਗਾ ਫੇਰ ਕੇ ਬੜੇ ਹੀ ਸਬਰ ਨਾਲ ਬਹਿ ਜਾਂਦਾ, ਇਸੇ ਤਰ੍ਹਾਂ ਕਰਮ ਦਾ ਬੀਜ ਬੀਜਣ ਵਾਲਿਆ ਤੂੰ ਵੀ ਸੰਤੋਖ ਦਾ ਸੁਹਾਗਾ ਫੇਰ। ਨਾਮ ਬੀਜ, ਸੰਤੋਖ ਸੁਹਾਗਾ। ਜਦੋਂ ਸੰਤੋਖ ਦਾ ਸੁਹਾਗਾ ਫੇਰੇਗਾ, ਭਰੋਸੇ ਤੇ ਸਿਦਕ ਨਾਲ ਬੈਠੇਗਾ, ਮੇਰੇ ਸਾਹਿਬ ਦਾ ਇਹ ਬਿਰਦ ਹੈ, ਇਹ ਸੁਭਾਅ ਹੈ, ਇਹ ਉਹਦਾ ਗੁਣ ਹੈ ਕਿ ਉਹ ਮੇਰਾ ਕਰਤਾ ਪੁਰਖ ਵਾਹਿਗੁਰੂ ਜੀ ਤੇਰੀ ਘਾਲਣਾ ਨੂੰ ਅਜਾਈ ਨਹੀਂ ਜਾਣ ਦੇਗਾ। ਹਰ ਜਾਣੈ ਸਭ ਕਿਛ ਜੋ ਜੀ ਵਰਤੈ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਯਕੀਨ ਹੈਗਾ ਉਹਦੇ ਘਰ ਨਿਆਂ ਹੈ ਕਿ ਉਹ ਘਾਲਿਆ ਕਿਸੇ ਕਾ ਇੱਕ ਤਿਲ ਨਾ, ਇੱਕ ਤਿਲ ਮਾਤਰ ਵੀ ਤੇਰੀ ਘਾਲਣਾ ਵਿਅਰਥ ਨਹੀਂ ਜਾਏਗੀ। ਤੂੰ ਬੇਸਬਰਾ ਨਾ ਹੋ, ਤੂੰ ਬੇਸੰਤੋਖਾ ਨਾ ਹੋ। ਜੇ ਸੱਚੀ ਮੁੱਚੀ ਤੂੰ ਘਾਲਣਾ ਘਾਲੀ ਹੈ ਨਾ, ਤੇ ਨਿਸ਼ਚਿੰਤ ਹੋ ਕੇ ਬਹਿ ਜਾ, ਸਬਰ ਨਾਲ ਬਹਿ ਜਾ। ਉਹ ਘਾਲਿਆ ਤਿਲ ਮਾਤਰ ਵੀ ਅਜਾਈ ਨਹੀਂ ਜਾਣ ਦਿੰਦਾ ਜੀ। ਤੋ ਉਹਦੇ ਲਈ ਬੜਾ ਜ਼ਰੂਰੀ ਹੈ ਸੰਤੋਖ। ਇਹ ਰੂਹਾਨੀ ਗੁਣ ਨੇ ਸਾਧ ਸੰਗਤ ਜੀ। ਸੰਤੋਖ ਤੋਂ ਬਿਨਾਂ ਫਲ ਲੱਗਦਾ ਹੀ ਨਹੀਂ, ਪੱਕੀ ਗੱਲ ਹੈ ਜੀ। ਕਿਸਾਨ ਨੂੰ ਪੁੱਛ ਕੇ ਵੇਖੋ, ਜੇ ਉਹਦੇ ਕੋਲ ਇੰਨਾ ਜਿਗਰਾ ਨਾ ਹੋਵੇ ਕਿ ਮੈਂ ਦਾਣੇ ਸੁੱਟ ਕੇ 6 ਮਹੀਨੇ ਉਡੀਕਣਾ, ਉਹ ਕਦੀ ਬਰਕਤ ਨਹੀਂ ਪਏਗੀ ਉੱਥੇ, ਕਦੀ ਬਰਕਤ ਨਹੀਂ ਪਏਗੀ। ਉਹਦੀ ਘਾਲਣਾ ਕਦੀ ਥਾਂ ਹੀ ਨਹੀਂ ਪਏਗੀ ਜੇ ਰੋਜ਼ ਬੀਜ ਪੁੱਟ ਪੁੱਟ ਕੇ ਵੇਖੇਗਾ। ਇਸੇ ਤਰ੍ਹਾਂ ਸਾਨੂੰ ਸਤਿਗੁਰੂ ਕਹਿੰਦਾ ਵੀ ਹੇ ਕਰਮ ਕਰਨ ਵਾਲਿਆ, ਨੇਕੀ ਕਰਨ ਵਾਲਿਆ, ਪਰਉਪਕਾਰ ਕਰਨ ਵਾਲਿਆ, ਚੰਚਲ ਨਾ ਹੋ, ਤੇਰੀ ਘਾਲਣਾ ਥਾਈ ਨਹੀਂ ਪੈਣੀ। ਸਫਲੀ ਕਦੋਂ ਹੁੰਦੀ ਹੈ? ਮਹਾਰਾਜ ਕਹਿੰਦੇ ਗੁਣ ਚਾਹੀਦਾ ਸੇਵ ਕੀਤੀ ਸੰਤੋਖੀ, ਜਿੰਨੀ ਸੱਚੋ ਸੱਚ 'ਤੇ ਆਇਆ। ਸੰਤੋਖ ਤੋਂ ਬਿਨਾਂ ਬੀਜ ਨਹੀਂ ਬੀਜਿਆ ਜਾਂਦਾ ਜੀ। ਪਹਿਲਾਂ ਤੇਰੇ ਅੰਦਰ ਭਰੋਸਾ ਹੋਵੇ, ਫਿਰ ਬੀਜ ਨੂੰ ਬਰਕਤਾਂ ਪੈਣੀਆਂ ਨੇ। ਤੋ ਦਿਆਲੂ ਪਾਤਸ਼ਾਹ ਸਾਡੇ ਸਿਦਕ ਨੂੰ ਪਰਪੱਕ ਕਰ ਰਹੇ ਨੇ, ਸਾਡੇ ਭਰੋਸੇ ਨੂੰ, ਸਾਡੇ ਅੰਦਰ ਸਹਿਜ ਸਬਰ ਪੈਦਾ ਕਰ ਰਹੇ ਆ। ਅਤੇ ਜਦੋਂ ਇਸ ਸ਼ਬਦ ਦੀ ਸਮਝ ਆ ਗਈ, ਯਕੀਨ ਕਰਿਓ ਉਸੇ ਵੇਲੇ ਸਾਡੀ ਭਟਕਣਾ ਦੁਬਧਾ ਖਤਮ ਹੋ ਜਾਣੀ ਹੈ, ਉਸੇ ਵੇਲੇ ਸਾਡੀ ਖੁਆਰੀ ਮੁੱਕ ਜਾਏਗੀ ਜੀ। ਇੱਕ ਛਿਨ ਜੇ ਉਸੇ ਵੇਲੇ ਸ਼ਬਦ ਸਮਝ ਵਿੱਚ ਆ ਗਿਆ ਨਾ, ਇੱਕ ਪੰਕਤੀ ਸਮਝ ਵਿੱਚ ਆ ਗਈ, ਗਰੰਟੀ ਹੈ ਕਿ ਉਸੇ ਛਿਨ ਸਾਡੀ ਖੁਆਰੀ ਖਤਮ, ਸਾਡਾ ਭਰਮ ਖਤਮ, ਸਾਡੀ ਦੁਬਧਾ ਖਤਮ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਦੂਜਾ ਪੈਰ ਸਾਡਾ ਭਰਮ ਵਿੱਚ ਪਏ ਪੁੱਟਿਆ ਜਾਵੇ। ਇਹ ਸ਼ਬਦ ਜੇ ਸਮਝ 'ਚ ਆ ਗਿਆ, ਅਰਜੋਈ ਕਰੀਏ ਮਹਾਰਾਜ ਸਾਨੂੰ ਸਮਤ ਦਿਓ, ਮਨ ਚਿੱਤ ਇਕਾਗਰ ਕਰਕੇ ਸਾਰੇ ਪ੍ਰੇਮ ਵਿੱਚ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ,
ਕਰਤਾ ਪੁਰਖ ਵਾਹਿਗੁਰੂ ਜੀ ਜਿਹੜਾ ਸਾਰੇ ਪਾਸੇ ਵਿਆਪਕ ਹੈ, ਜ਼ਰੇ ਜ਼ਰੇ 'ਚ ਹੈ। ਕਿੱਡਾ ਝਗੜਾ ਸੀ ਸਾਧ ਸੰਗਤ, ਰੱਬ ਵੰਡੇ ਸੀ, ਰੱਬ ਦੇ ਨਾਂ ਵੰਡੇ ਸੀ, ਰੱਬ ਦੇ ਥਾਂ ਵੰਡੇ ਸੀ, ਦਿਸ਼ਾਵਾਂ ਵੰਡੀਆਂ ਸੀ, ਔਰ ਇਹ ਵੰਡੀਆਂ ਨੇ ਕੀ ਹੋਇਆ ਸੀ? ਖੈ ਮਰਦੇ ਬਾਹਮਣ ਮੌਲਾਣੇ, ਧਰਮੀ ਲੋਕਾਂ ਵਿੱਚ ਖੈਬਾਜ਼ੀ ਪੈਦਾ ਕੀਤੀ ਹੋਈ ਸੀ। ਅਤੇ ਗੁਰਦੇਵ ਜੀ ਨੇ ਇੱਕ ਬਚਨ ਕਹਿ ਕੇ ਸਾਰੀ ਖੈਬਾਜ਼ੀ ਖਤਮ ਕਰਤੀ, ਸ਼ਾਂਤੀ ਲੈ ਆਉਂਦੀ ਸਾਧ ਸੰਗਤ ਜੀ, ਸੋਚ ਬਦਲ ਦਿੱਤੀ ਜੀ ਕਿ ਨਾ ਰੱਬ ਵੰਡੇ ਜਾ ਸਕਦੇ ਆ, ਨਾ ਨਾਂ ਵੰਡੇ ਜਾ ਸਕਦੇ ਆ, ਨਾ ਥਾਂ ਵੰਡੀ ਜਾ ਸਕਦੀ ਹੈ। ਦੱਖਣ ਅਤੇ ਪੱਛਮ ਦਾ ਝਗੜਾ ਮੁਕਾਇਆ ਮਹਾਰਾਜ ਨੇ। ਤੋ ਵਾਹਿਗੁਰੂ ਇੱਕ ਹੈ, ਨਿਰੰਤਰ ਸਭ ਪਾਸੇ ਸਰਬ ਕਾਲ ਸਰਬ ਵਿਆਪਕ ਵਾਹਿਗੁਰੂ, ਜਹਿ ਧਿਰ ਦੇਖੂੰ ਤਹਿ ਧਿਰ ਮੌਜੂਦ, ਉਹ ਸਭ ਜਗ੍ਹਾ ਹਾਜ਼ਰ ਨਾਜ਼ਰ ਹੈ।
ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ।
ਭਉ ਰਹਿਤ ਹੈ, ਸਦੀਵ ਰਹਿਣ ਵਾਲਾ ਹੈ, ਵੈਰ ਰਹਿਤ। ਕਿੱਡੇ ਕਮਾਲ ਦੇ ਗੁਣ ਨੇ ਸਾਧ ਸੰਗਤ ਜੀ। ਵਾਹਿਗੁਰੂ ਕਰੇ ਜੇ ਕਿਤੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਸਾਡੇ ਅੰਦਰ ਇਹ ਗੁਣ ਆ ਜਾਣ। ਅਜੇ ਮੱਥਾ ਟੇਕਦਾ ਹਾਂ ਪਰ ਵੈਰ ਹੈ, ਅਜੇ ਆ ਕੇ ਚੌਂਕੜਾ ਲਾਉਂਦਾ ਹਾਂ ਪਰ ਭਉ ਮੌਜੂਦ ਹੈ, ਡਰੀ ਜਾਂਦਾ ਪਿਆ ਹਾਂ। ਕਦੋਂ ਡਰ ਮਿਟੇਗਾ? ਜਦੋਂ ਭਰੋਸਾ ਬੱਝੇਗਾ। ਕਦੋਂ ਵੈਰ ਮਿਟੇਗਾ? ਜਦੋਂ ਅੰਦਰ ਗੁਣ ਅਸਰ ਕਰਨਗੇ। ਤੋ ਵਾਹਿਗੁਰੂ ਜੀ ਨੂੰ ਜਪਣ ਦਾ ਮਤਲਬ ਹੈ ਵਾਹਿਗੁਰੂ ਜੀ ਦੇ ਗੁਣ ਅੰਦਰ ਆਉਣੇ। ਸਾਧ ਸੰਗਤ ਵਿਣ ਗੁਣ ਕੀਤੇ, ਬੋਲੋ ਨਾ ਸਾਧ ਸੰਗਤ, ਰੋਜ਼ ਪੜ੍ਹਦੇ ਹੋ, ਵਿਣ ਗੁਣ ਕੀਤੇ ਭਗਤ ਨਾ ਹੋਏ। ਤੋ ਵਾਹਿਗੁਰੂ ਜੀ ਦਾ ਇਹ ਗੁਣ ਅੰਦਰ ਆਇਆ ਮੇਰੇ ਕਿ ਵੈਰ ਮੁੱਕ ਗਿਆ ਮੇਰੇ ਅੰਦਰੋਂ, ਸਾਧ ਸੰਗਤ ਭਉ ਮੁੱਕ ਗਿਆ ਮੇਰੇ ਅੰਦਰੋਂ। ਤੋ ਉਹ ਭਉ ਰਹਿਤ ਹੈ, ਵੈਰ ਰਹਿਤ ਹੈ, ਸਦੀਵ ਰਹਿਣ ਵਾਲਾ ਹੈ।
ਅਕਾਲ ਮੂਰਤ,
ਕਾਲ ਤੋਂ ਰਹਿਤ ਹੈ। ਉਹ ਤੇ ਜੀਵ ਸੜ ਜਾਣੀ ਚਾਹੀਦੀ ਜਿਹੜੀ ਕਹਿੰਦੀ ਭਗਵਾਨ ਜੰਮਦਾ ਤੇ ਭਗਵਾਨ ਮਰਦਾ। ਨਾ ਭਾਈ, ਬੜੀ ਕਲੀਅਰ ਜੀ ਗੱਲ ਹੈ। ਹਾਂ, ਉਸ ਭਗਵਾਨ ਦਾ ਨਾਮ ਜਿਹੜਾ ਮਰਜ਼ੀ ਰੱਖ ਲੈ, ਉਹ ਤੈਨੂੰ ਖੁੱਲੀ ਛੂਟ ਹੈ। ਜੋ ਤੈਨੂੰ ਅਨੁਭਵ ਹੁੰਦਾ, ਲੋਕਾਂ ਨੇ ਬੜੇ ਨਾਮ ਰੱਖੇ ਜੀ, ਉਹਦੀ ਕਿਰਤ ਵੇਖ ਕੇ, ਉਹਦੀ ਕਲਾ ਵਰਤ ਦੀ ਵੇਖ ਕੇ, ਜਿਹਨੂੰ ਹਜ਼ੂਰ ਬਾਣੀ 'ਚ ਕਹਿੰਦੇ ਕਿਰਤਮ ਨਾਮ ਜਬ ਕਥੇ ਤੇਰੇ ਜੇਬਾ, ਸਤਨਾਮ ਤੇਰਾ ਪਰਾ ਪੂਰਬਲਾ। ਜ਼ਬਾਨ ਨੇ ਉਹਦੀ ਕਿਰਤ ਵੇਖ ਕੇ ਨਾਮ ਇੱਥੇ ਸ੍ਰਿਸ਼ਟੀ ਨਹੀਂ ਸੀ ਅਤੇ ਉਹਨੂੰ ਗੋਪਾਲ ਨਹੀਂ ਸੀ ਕਿਹਾ ਜਾ ਸਕਦਾ। ਜਦੋਂ ਉਹ ਵਰਤਿਆ, ਸ੍ਰਿਸ਼ਟੀ ਹੋਂਦ ਵਿੱਚ ਆਈ, ਪਾਲਣ ਵਾਲਾ ਵਰਤਿਆ ਅਤੇ ਉਹਦਾ ਨਾਮ ਪ੍ਰਗਟ ਹੋਇਆ ਗੋਪਾਲ। ਓਨੀ ਦੇਰ ਹੈ ਜਿੰਨੀ ਦੇਰ ਗੋ ਹੈ, ਸ੍ਰਿਸ਼ਟੀ ਹੈ। ਸ੍ਰਿਸ਼ਟੀ ਨਹੀਂ ਸੀ ਅਤੇ ਉਹਨੇ ਆਸਰਾ ਨਹੀਂ ਸੀ ਦਿੱਤਾ ਅਤੇ ਗੋਬਿੰਦ ਨਹੀਂ ਸੀ ਕਿਹਾ ਜਾ ਸਕਦਾ ਜੀ। ਕੁਦਰਤ ਨਹੀਂ ਸੀ ਮੌਲੀ ਅਤੇ ਮੌਲਾ ਨਹੀਂ ਸੀ ਕਿਹਾ ਜਾ ਸਕਦਾ। ਇੱਕ ਇੱਕ ਕਲਾ 'ਚੋਂ ਵਰਤਿਆ ਅਤੇ ਨਾਮ ਪ੍ਰਗਟ ਹੁੰਦੇ ਗਏ, ਪਰ ਹੈ ਕੀ ਹੈ? ਇੱਕ ਓਵੰਕਾਰ, ਇੱਕ ਮੂਰਤ, ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਬਾ ਕਮਾਲ ਦੀ ਗੱਲ। ਤੋ ਨਾਮ ਜਿਹੜਾ ਮਰਜ਼ੀ ਰੱਖ ਲੈ, ਉਹਨੂੰ ਰਾਮ ਕਹੋ, ਉਹਨੂੰ ਹਰੀ ਕਹੋ, ਉਹਨੂੰ ਗੋਪਾਲ ਕਹੋ, ਉਹਨੂੰ ਮੌਲਾ ਕਹੋ, ਉਹਨੂੰ ਬੀਠਲ ਕਹੋ, ਉਹਨੂੰ ਵਿਸ਼ੰਬਰ ਕਹੋ, ਉਹਨੂੰ ਰਘੂਨੰਦਨ ਕਹੋ, ਜੋ ਮਰਜ਼ੀ ਹੀ ਕਹੋ ਜੀ। ਜਿਹੜੇ ਨਾਮ ਦੁਨੀਆਂ 'ਤੇ ਪ੍ਰਚਲਿਤ ਸਨ ਨਾ ਜੀ, ਮਹਾਰਾਜ ਨੇ ਸਾਰੇ ਹੀ ਨਾਂ ਵਰਤੇ, ਪਰ ਇਹ ਚੇਤੇ ਰੱਖੀ ਵੀ ਉਹ ਅਕਾਲ ਮੂਰਤ ਹੈ, ਉਹ ਕਾਲ ਦੇ ਅਧੀਨ ਨਹੀਂ ਹੈ ਭਾਈ, ਉਹ ਜੰਮਣ ਅਤੇ ਮਰਨ ਵਾਲਾ ਨਹੀਂ ਹੈ। ਇਹ ਉਹਦਾ ਉੱਤਮ ਗੁਣ ਹੈ।
ਅਯੂਨੀ ਸੈਭੰ,
ਉਹ ਜੂਨਾਂ 'ਚ ਨਹੀਂ ਆਉਂਦਾ ਜੀ। ਮਤ ਸੋਚਣਾ ਵੀ ਭਗਵਾਨ ਜੀ ਦਾ ਜਨਮ ਦਿਨ ਮਨਾਵਾਂਗੇ ਅਸੀਂ, ਜਨਮੰਗ ਤਾਂ ਮਰਨ ਜੁੜਿਆ ਹੋਇਆ, ਦੋਨੋਂ ਇੱਕ ਸਿੱਕੇ ਦੇ ਪਹਿਲੂ ਨੇ ਜੀ ਦੋਨੋਂ। ਜੋ ਉਪਜਿਓ ਸੋ ਬਿਨਸੈ, ਜਿਹੜੀ ਚੀਜ਼ ਵੀ ਜਨਮ ਲੈ ਰਹੀ ਹੈ ਅਤੇ ਉਹਨੇ ਤਾਂ ਮਰਨਾ ਹੀ ਹੈ ਭਾਈ ਇੱਕ ਦਿਨ। ਸਭ ਕੁਝ ਜੋ ਦੇਖ ਰਹੇ ਹਾਂ ਅਸੀਂ, ਸਾਰਾ ਕੁਝ ਇੱਕ ਸਮੇਂ ਦੀ ਕਾਲ ਦੀ ਸੀਮਾ ਵਿੱਚ। ਹਾਂ, ਕੋਈ ਹੋ ਸਕਦਾ ਕੋਈ ਹਜ਼ਾਰਾਂ ਵਰ੍ਹੇ ਕਿਸੇ ਦੀ ਹੋਂਦ ਰਹਿ ਜੇ, ਕਿਸੇ ਦੀ ਛੇਨ ਵਿੱਚ ਖਤਮ ਹੋ ਜੇ। ਸੋ ਅਕਾਲ ਹੈ, ਅਜੂਨੀ ਹੈ, ਅਤੇ ਉਹ ਕਿਸੇ ਦੇ ਬਣਾਇਆ ਨਹੀਂ ਬਣਦਾ। ਸਾਡਾ ਵਜੂਦ ਬਣਿਆ ਮਾਤ ਪਿਤਾ ਬਿਨ ਬਾਲ ਨਾ ਹੋਈ, ਅਸੀਂ ਰਕਤ ਅਤੇ ਬਿੰਦ ਨਾਲ, ਸਾਡੇ ਸੁਮੇ ਇਹ ਦੋਨਾਂ ਦੇ ਸੁਮੇਲ ਨਾਲ ਹੀ ਸਾਡਾ ਵਜੂਦ ਬਣਦਾ। ਪਰ ਵਾਹਿਗੁਰੂ ਜੀ ਨੂੰ ਦੂਜੇ ਦੀ ਲੋੜ ਨਹੀਂ, ਉਹ ਸਹਿ ਭੰਗ ਹੈ, ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ।
ਗੁਰ ਪ੍ਰਸਾਦ,
ਗੁਰੂ ਦੀ ਬਖਸ਼ਿਸ਼ਾ ਵਰਤ ਰਹੀ ਹੈ, ਸੋਝੀ ਦਾ ਪਾਉਣ ਦਾ ਜ਼ਰੀਆ ਹੈ। ਜਿੰਨਾ ਜਿੰਨਾ ਪ੍ਰਸਾਦ ਦੇ ਪਾਤਰ ਬਣਾਂਗੇ, ਓਨੀ ਓਨੀ ਵਿਵੇਕ ਬੁੱਧੀ ਪ੍ਰਾਪਤ ਹੋਏਗੀ ਸਾਧ ਸੰਗਤ। ਤੋ ਇਹ ਮਹਾਰਾਜ ਨੇ ਮੋਹਰ ਲਾ ਕੇ ਸਾਡੇ ਅੰਦਰੋਂ ਦਵੈਤ ਖਤਮ ਕੀਤੀ, ਸਾਡੇ ਅੰਦਰੋਂ ਭਰਮ ਮਿਟਾਇਆ, ਮਨੁੱਖਤਾ ਨੂੰ ਜੋੜ ਦਿੱਤਾ ਜੀ। ਇਹ ਮੂਲ ਮੰਤਰ ਕਹਿ ਕੇ ਸਤਿਗੁਰੂ ਜੀ ਨੇ ਸਾਰੀ ਮਨੁੱਖਤਾ ਨੂੰ ਜੋੜ ਦਿੱਤਾ। ਵਾਹਿਗੁਰੂ ਕਰੇ ਅਸੀਂ ਸਿੱਖ ਅਖਵਾਉਣ ਵਾਲੇ ਇੱਕ ਨੂੰ ਸਮਝ ਕੇ ਨਾ ਸਾਰੀ ਮਨੁੱਖਤਾ ਨੂੰ ਹੋਕਾ ਦੇ ਕੇ ਜੋੜਨ ਦਾ ਯਤਨ ਕਰੀਏ। ਇਹੀ ਸਭ ਤੋਂ ਵੱਡਾ ਪਰਉਪਕਾਰ ਹੋਏਗਾ ਸਾਧ ਸੰਗਤ। ਲੁਕਾਈ ਬਹੁਤ ਭਟਕ ਰਹੀ ਹੈ ਜੀ, ਬੜੀ ਦੁਬਿਧਾ 'ਚ ਪਈ ਹੋਈ ਹੈ। ਸੰਸਾਰ ਦਾ ਦੋਸ਼ ਨਹੀਂ ਹੈ, ਸੰਸਾਰ ਰੂਹਾਨੀ ਟਿਕਾਓ ਚਾਹੁੰਦਾ ਹੈ, ਪਰ ਉਹ ਵੱਖਰੀ ਗੱਲ ਹੈ ਕਿ ਕਿਤੇ ਸੋਝੀ ਨਹੀਂ ਪੈ ਰਹੀ ਅਤੇ ਜਿੱਧਰ ਨੂੰ ਕੋਈ ਵਰਗ ਲਾਉਂਦਾ ਉੱਧਰ ਨੂੰ ਤੁਰ ਪੈਂਦੇ ਨੇ। ਅੱਜ ਦੁਨੀਆਂ ਨੂੰ ਦੱਸੀਏ ਕਿ ਇੱਕ
ਸਮਝ ਵਿੱਚ ਆ ਜਾਏ ਜਿਹੜਾ ਕੁੱਲ ਕਾਇਨਾਤ ਵਿੱਚ ਤੇਰੇ ਆਪਣੇ ਅੰਦਰ ਵੀ ਬੈਠਾ ਹੋਇਆ, ਪਰਦੇ ਖੋਲ੍ਹ ਕੇ ਵੇਖ। ਤੋ ਗੁਰੂ ਦੀ ਬਖਸ਼ਿਸ਼ ਉਹਦੀ ਸੋਝੀ ਦਿੰਦੀ ਹੈ।
ਰਾਗ ਗੋਂਡ ਚੌਪਦੀ ਮਹੱਲਾ ਚੌਥਾ ਕਰ ਪਹਿਲਾ, ਜੀ ਮਨ ਚਿਤ ਆਸ ਰੱਖੇ ਹਰ ਉਪਰ, ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ।
ਜੀ ਇਹ ਹੁਣ ਤੇਰੇ ਤੇ ਨਿਰਭਰ ਆ ਭਾਈ। ਬੰਦਾ ਕਹਿੰਦਾ ਨਾ ਵੀ ਜੇ ਤੇ ਤੂੰ ਨਾ ਇਸ ਪਾਸੇ ਨੂੰ ਤੁਰ ਪਿਆ ਫਿਰ ਤੇ ਤੇਰੇ ਲਈ ਕੰਮ ਸੌਖਾ। ਤੇ ਅਗਲਾ ਕਹੇ ਨਹੀਂ ਜੀ, ਜਿੱਧਰ ਤੂੰ ਦੱਸ ਰਿਹਾ ਮੈਂ ਉੱਧਰ ਨੂੰ ਨਹੀਂ ਤੁਰਨਾ, ਮੈਂ ਤੇ ਵਲ ਪੈ ਕੇ ਜਾਣਾ। ਹੁਣ ਇਹ ਦੋਸ਼ ਰਸਤੇ ਦਾ ਨਹੀਂ ਹੈ, ਇਹ ਤੇ ਤੇਰੇ ਤੇ। ਜੇ ਸ਼ਬਦ ਦਾ ਮਤਲਬ ਹੀ ਇਹ ਹੈ ਵੀ ਹੁਣ ਫੈਸਲਾ ਤੂੰ ਕਰਨਾ ਮਿੱਤਰਾ। ਤੈਨੂੰ ਇਹ ਗੱਲ ਦੱਸ ਦਿੱਤੀ ਹੈ ਵੀ ਆਸ ਕਿਹਦੇ ਤੇ ਰੱਖਣੀ ਹੈ। ਬਾਣੀ ਪੜ੍ਹਨ ਵਾਲੇ ਗੁਰਮੁਖੋ, ਸਤਿਗੁਰੂ ਜੀ ਨੇ ਸਾਨੂੰ ਇਹ ਬਹੁਤਾ ਜ਼ੋਰ ਦੇ ਕੇ ਕਿਹਾ ਕਿ ਧਰ ਜੀੜੇ ਇੱਕ ਟੇਕ, ਤੂੰ ਤੇਰੇ ਭਰੋਸੇ ਵਿੱਚ, ਤੇਰੀ ਆਸ ਵਿੱਚ, ਤੇਰੇ ਵਿਸ਼ਵਾਸ ਵਿੱਚ ਦੂਜਾ ਨਹੀਂ ਆਉਣਾ ਚਾਹੀਦਾ। ਸਿੱਖ ਨੇ ਹਰ ਰੋਜ਼ ਦ੍ਰਿੜ ਕਰਨਾ, ਤੁਝ ਬਿਨ ਦੂਜਾ ਨਾ ਹੀ ਕੋਈ। ਤੂੰ ਕਰਤਾਰ ਕਰੇ ਸੋ ਹੋਏ, ਕਰਤਾਰ ਤੂੰ ਹੈ, ਕਰਤਾ ਪੁਰਖ ਤੂੰ ਹੈ, ਕਿਸੇ ਦਾ ਕੀਤਿਆ ਕੱਖ ਨਹੀਂ ਹੋ ਰਿਹਾ ਇੱਥੇ। ਇਸ ਵਾਸਤੇ ਹੇ ਕਰਨ ਵਾਲੇ ਵਾਹਿਗੁਰੂ ਜੀ, ਮੇਰਾ ਭਰੋਸਾ, ਮੇਰਾ ਤਾਣ, ਮੇਰੀ ਟੇਕ ਤੂੰ ਹੈ, ਤੇਰਾ ਜ਼ੋਰ, ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਧਰ ਜੀੜੇ ਇੱਕ ਟੇਕ ਤੂੰ, ਅਰਦਾਸ ਕਰਿਆ ਕਰ। ਜੀ ਕੀ ਬਿਰਥਾ ਹੋਏ ਸੋ ਗੁਰ ਪੈ, ਅਰਦਾਸ ਕਰ। ਪਰ ਅਰਦਾਸ ਕਰਨ ਵਾਲਿਆ ਤੈਨੂੰ ਹੱਕ ਹੈ, ਨਿਸ਼ਚੇ ਤੋਂ ਬਿਨਾਂ ਅਰਦਾਸ ਨਿਫਲ ਹੈ। ਤੋ ਟੇਕ ਹੋਵੇ ਜੀੜੇ ਇੱਕ ਦੀ, ਤੇ ਜਿਹੜੀ ਵਿਡਾਣੀ ਹੈ, ਵਿਡਾਣੀ ਮਤਲਬ ਦੂਜੀ, ਉਹਨੂੰ ਲਾਹ ਕੇ ਸੁੱਟ ਦੇ। ਲਾਹੇ ਵਿਡਾਣੀ ਆਸ, ਆਸ ਇੱਕ ਦੀ ਰੱਖਣਾ। ਜਿਹੜਾ ਦਰ ਦਰ ਤੇ ਠੂਠਾ ਲੈ ਕੇ ਫਿਰਨ ਵਾਲਾ, ਮਹਾਰਾਜ ਕਹਿੰਦੇ ਉਹਨੂੰ ਤਾਂ ਸ਼ਰਮ 'ਚ ਡੁੱਬ ਕੇ ਮਰ ਜਾਣਾ ਚਾਹੀਦਾ। ਅਤੇ ਫਿਰ ਖਾਸ ਕਰਕੇ ਸਿੱਖ ਜਿਹਨੂੰ ਕਿਹਾ ਹੀ ਜਾ ਰਿਹਾ ਇੱਕ, ਇੱਥੋਂ ਸ਼ੁਰੂ ਕੀਤਾ ਜਾ ਰਿਹਾ, ਇੱਥੇ ਦੇ ਅੱਖਰ ਵੀ ਦੂਜਾ ਨਹੀਂ ਵਰਤਿਆ ਜਾ ਰਿਹਾ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆਂ ਪਾਈ ਹੈ। ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ਼ਮ ਰਹੀ ਹੈ। ਇਸ ਵਾਸਤੇ ਧਰ ਜੀੜੇ ਇੱਕ ਟੇਕ ਤੂੰ, ਲਾਹੇ ਵਡਾਣੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਹਰ ਕਾਰਜ ਵਾਸਤੇ ਅਰਦਾਸ ਕਰੋ, ਪਰ ਅਰਦਾਸ ਦ੍ਰਿੜ ਭਰੋਸੇ ਦੇ ਨਾਲ, ਤੇ ਯਕੀਨ ਕਰਿਓ ਫਿਰ ਉਹ ਗੁਰੂ ਕੀ ਬਾਣੀ ਦਾ ਬਚਨ ਹੈ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਸਵਾਰਤਾ ਜੀ ਨਿਸ਼ਚਾ ਕਰ, ਜੇ ਮਨ ਚਿਤ ਆਸ ਰੱਖੈ ਹਰ ਉੱਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਜੜ ਇੱਕੋ ਹੀ ਹੁੰਦੀ ਹੈ ਨਾ ਜੀ, ਅਤੇ ਕਿੰਨੇ ਫਲ ਲੱਗਦੇ ਆ ਬੂਟੇ ਨੂੰ। ਜਿੱਦਣ ਬੀਜ ਬੀਜਿਆ ਉਹਦੀ ਜੜ ਇੱਕ, ਮੂਲ ਇੱਕ, ਤਣਾ ਇੱਕ, ਕਿੰਨੇ ਫਲ ਲੱਗੇ। ਅਤੇ ਜੇ ਸਾਧ ਸੰਗਤ ਅਸੀਂ ਕਹੀਏ ਜੜ੍ਹਾਂ ਪਾੜ ਕੇ ਟੁੱਟਿਆਂ 'ਚ ਵੰਡਣੀਆਂ, ਤਾਂ ਫਲ ਦੀ ਆਸ ਕਿੱਥੋਂ ਰੱਖਾਂਗੇ, ਬੂਟਾ ਤਾਂ ਸੁੱਕ ਜਾਏਗਾ। ਸੋ ਜਿਹੜਾ ਸਾਡਾ ਵਿਸ਼ਵਾਸ ਹੈ ਨਾ ਸਾਧ ਸੰਗਤ, ਇਹ ਸਾਡੀ ਜੜ ਹੈ। ਇਸੇ ਅਸਥਾਨ 'ਤੇ ਉਸਮਾਨ ਖਾਂ ਕਸੂਰ ਦਾ ਹਾਕਮ ਸੀ, ਬੜਾ ਜ਼ਾਲਮ ਸੀ, ਕਰੂਰ ਸੀ, ਅਤੇ ਕਸੂਰ ਬਹੁਤ ਮਜ਼ਬੂਤ ਕਿਲਾਬੰਦੀ ਸੀ ਕਸੂਰ ਦੀ। ਇਤਿਹਾਸ ਕਹਿੰਦਾ ਵੀ ਅਬਦਾਲੀ ਵੀ ਜਿੰਨੀ ਵਾਰੀ ਆਇਆ ਉਹਨੇ ਕਸੂਰ 'ਤੇ ਹਮਲਾ ਨਹੀਂ ਕੀਤਾ। ਅਤੇ ਫਰਿਆਦੀ ਆਇਆ ਖਾਲਸੇ ਦੀ ਸ਼ਰਨ 'ਚ, ਸਰਦਾਰ ਜੱਸਾ ਸਿੰਘ ਆਲੂਵਾਲੀਆ ਸਨ ਉਸ ਵੇਲੇ ਇੱਥੇ ਜਥੇਦਾਰ। ਅਤੇ ਇਹ ਜ਼ਿਕਰ ਆਉਂਦਾ ਵੀ ਲੰਗਰ ਵਰਤਣ ਲੱਗਾ ਸੀ, ਪੰਗਤਾਂ ਲੱਗੀਆਂ ਹੋਈਆਂ ਸੀ, ਅਤੇ ਇਸ ਜੀ ਭਿਆਣੇ ਨੇ ਆ ਕੇ ਕਿਹਾ ਮੇਰੀ ਘਰਵਾਲੀ ਡੋਲਾ ਲੁੱਟ ਲਿਆ, ਅਤੇ ਖਾਲਸਾ ਜੀ ਹੁਣ ਮੈਂ ਕਿੱਥੇ ਜਾਵਾਂ। ਜਦੋਂ ਸਰਕਾਰਾਂ ਜ਼ਾਲਮ ਹੋਣ, ਹਾਕਮ ਜ਼ਾਲਮ ਹੋਣ, ਹਾਕਮਾਂ ਦੇ ਅੱਗੇ ਤਾਂ ਜਿਨ੍ਹਾਂ ਦੀ ਹਕੂਮਤ ਹੁੰਦੀ ਹੈ ਉਹਨਾਂ ਅੱਗੇ ਫਰਿਆਦ ਕਰਨੀ ਹੈ,
ਤੇ ਜਦੋਂ ਹਾਕਮ ਫਿਰਕੂ ਹੋਣ, ਜ਼ਾਲਮ ਹੋਣ, ਕਰੂਰ ਹੋਣ, ਫਿਰ ਤੇ ਅਕਾਲ ਪੁਰਖ ਦੀ ਸਰਕਾਰ ਹੈ ਤੇ ਅਕਾਲ ਪੁਰਖ ਦਾ ਨੁਮਾਇੰਦਾ ਖਾਲਸਾ, ਅਕਾਲ ਪੁਰਖ ਕੀ ਫੌਜ, ਫਿਰ ਫੌਜ ਦੀ ਸ਼ਰਨ 'ਚ। ਹੁਣ ਇਹ ਪਤਾ ਹੈ ਸਭ ਨੂੰ ਵੀ ਕਸੂਰ ਬੜੀ ਮਜ਼ਬੂਤ ਕਿਲਾਬੰਦੀ ਹੈ ਅਤੇ ਅਰਦਾਸ ਕੀਤੀ ਜੀ, ਸੱਚੇ ਸਾਹਿਬ ਦੇ ਅੱਗੇ ਅਰਦਾਸ ਕੀਤੀ। ਕਹਿੰਦੇ ਜੋ ਗੁਰੂ ਸਾਹਿਬ ਹੁਕਮ ਕਰਨਗੇ, ਅਤੇ ਸੱਚੇ ਸਾਹਿਬ ਜੀ ਦਾ ਹੁਕਮ ਆਇਆ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਕਿ ਸੱਚੇ ਦੀ ਟੇਕ ਹੋਵੇ ਅਤੇ ਮਹਾਂਬਲੀ ਜਿਹੜੇ ਤਾਕਤਵਰ ਨੇ ਅੰਦਰ ਬੈਠੇ ਹੋਏ ਵਿਕਾਰ, ਉਹਨਾਂ ਨੂੰ ਸਿੱਖ ਬੰਨ ਕੇ ਰੱਖ ਲੈਂਦਾ। ਖਾਲਸੇ ਨੇ ਜਕਾਰੇ ਗਜਾਏ ਅਤੇ ਕੂਚ ਕਸੂਰ ਨੂੰ ਕਰ ਦਿੱਤਾ। ਕਸੂਰ ਫਤਿਹ ਕਰਕੇ ਮਜ਼ਲੂਮ ਦੀ ਘਰਵਾਲੀ ਛਡਾ ਕੇ ਲਿਆਂਦੀ। ਭਰੋਸਾ ਅਟਕ ਰੁਕ ਕੇ ਭਰੋਸੇ ਦੀ ਅਰਦਾਸ ਨੇ ਸਾਧ ਸੰਗਤ। ਤੂੰ ਮਹਾਰਾਜ ਕਹਿੰਦੇ ਵੀ ਫਲਾਂ ਦਾ ਤਾਂ ਅੰਤ ਕੋਈ ਨਹੀਂ, ਤੂੰ ਜੜ੍ਹ 'ਤੇ ਇੱਕ ਰੱਖ, ਤੈਨੂੰ ਪਤਾ ਹੀ ਨਹੀਂ ਕਿ ਇਸ ਬੂਟੇ ਨੂੰ ਫਲ ਕਿੰਨੇ ਪੈਣੇ ਆ। ਤੇਰਾ ਵਿਸ਼ਵਾਸ ਕੱਚਾ ਹੈ, ਤੂੰ ਥਾਂ ਥਾਂ 'ਤੇ ਭਟਕ ਰਿਹਾ। ਜੇ ਕਿਤੇ ਨਿਸ਼ਚੇ ਦੀ ਜੜ੍ਹ ਲੱਗ ਗਈ ਤਾਂ ਫਿਰ ਯਕੀਨ ਕਰੀ ਮਨ ਚਿੰਦੇ ਅਨੇਕ ਅਨੇਕ ਫਲ। ਭਾਈ ਇੱਕ ਵਾਰੀ ਅਨੇਕ ਨਹੀਂ ਕਿਹਾ, ਕਹਿੰਦੇ ਅੰਤ ਕੋਈ ਨਹੀਂ। ਹਰ ਸੀਜ਼ਨ 'ਤੇ ਫਲ ਲੱਗਦੇ ਨੇ ਨਾ, ਅਤੇ ਫਲ ਗਿਣੇ ਜਾਂਦੇ ਬੂਟੇ ਦੇ ਕਿੰਨੇ। ਇਸ ਵਾਸਤੇ ਇੱਕੋ ਵਾਰੀ ਫਲ ਨਹੀਂ ਲੱਗਣਾ, ਬਸ ਇੱਕੋ ਹੀ ਜੜ੍ਹ ਹੈ ਯਕੀਨ, ਵਿਸ਼ਵਾਸ, ਭਰੋਸਾ। ਦਰ ਦਰ ਦੇ ਮੰਗਤੇ ਨਾ ਬਣੀਏ। ਭਾਈ ਮਰਦਾਨਾ ਜੀ ਨੂੰ ਇਹੀ ਬਚਨ ਕਹੇ ਸੀ ਭਾਈ ਮਰਦਾਨਾ, ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਨਸ਼ੇ ਦਾ ਸੇਵਨ ਨਹੀਂ ਕਰਨਾ ਅਤੇ ਦਰ ਦਰ ਦੀ ਮੁਥਾਜੀ ਨਹੀਂ ਕਰਨੀ। ਮਾਨਖ ਬੱਪੜਾ ਕਿਆ ਸਾ ਲਾਹੀ ਹੈ, ਕਿਆ ਤਿਸਕਾ ਮੁਹਤਾਜਾ। ਹਰਜੋ ਤੇਰੀ ਦਾਤੀ ਰਾਜਾਂ, ਤੂੰ ਜਦੋਂ ਤੂੰ ਇਹ ਭਰੋਸੇ 'ਚ ਬੈਠ ਗਿਆ ਵੀ ਦਾਤ ਤਾਂ ਮੇਰੇ ਵਾਹਿਗੁਰੂ ਜੀ ਨੇ ਦੇਣੀ ਹੈ, ਅਤੇ ਫਿਰ ਭਾਈ ਮੈਂ ਕਿਉਂ ਮੁਥਾਜ ਹੋਵਾਂ, ਕਿਉਂ ਠੂਠਾ ਲੈ ਕੇ ਫਿਰਾਂ ਵੀ ਥਾਂ ਥਾਂ ਦੇ ਉੱਤੇ। ਅਤੇ ਫਿਰ ਅੰਤ ਕੋਈ ਨਹੀਂ, ਅਨੇਕ ਅਨੇਕ ਬਖਸ਼ਿਸ਼ਾਂ ਸਾਹਿਬ ਝੋਲੀ ਵਿੱਚ ਪਾਉਂਦਾ ਹੈ।
ਹਰ ਜਾਣੈ ਸਭ ਕਿਛੁ ਜੋ ਜੀ ਵਰਤਾ, ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ।
ਜੋ ਤੇਰੇ ਜੀੜੇ ਦੇ ਅੰਦਰ ਹੈ ਉਹ ਮੇਰਾ ਵਾਹਿਗੁਰੂ ਜਾਣਦਾ ਹੈ, ਤੂੰ ਭਰੋਸਾ ਰੱਖ ਕੇ ਬਹਿ ਜਾ। ਅਨ ਬੋਲਤ ਮੇਰੀ ਬਿਰਥਾ ਜਾਣੀ, ਜਾਂ ਮਹਾਰਾਜ ਕਹਿੰਦੇ ਬਿਨ ਬੋਲਿਆਂ ਸਭ ਕੁਛ ਜਾਣਦਾ। ਤੂੰ ਸਿਦਕ ਰੱਖ ਕੇ ਬੈਠ, ਹਰ ਜਾਣੈ ਸਭ ਕੁਛ ਜੋ ਜੀ ਵਰਤੈ। ਭਰੋਸੇ ਵਾਲਿਆਂ ਨੂੰ ਬੋਲਣਾ ਨਹੀਂ ਪੈਂਦਾ, ਸਾਧ ਸੰਗਤ ਜੀ ਮੇਰਾ ਦਾਤਾ ਸਮਰੱਥ ਪਿਤਾ ਕਿਰਪਾਲ ਆਗਿਆ ਇਹ ਕਿੰਨੀ ਬਾਰਕ ਮੁੱਖ ਮੰਗ ਹੈ ਸੋ ਦੇਣਾ, ਜੋ ਮੰਗ ਹੈ ਠਾਕੁਰ ਆਪਣੇ 'ਤੇ। ਤੂੰ ਤੂੰ ਤਾਂ ਤਰਲੇ ਬੜੇ ਲੈ ਰਿਹਾ ਨਾ, ਤੈਨੂੰ ਤਾਂ ਵਿਸ਼ਵਾਸ ਨਹੀਂ ਪੈਂਦਾ ਪਿਆ ਸਹਿਜ ਟਿਕਾਓ 'ਚ ਬੈਠੇ ਹੋਏ ਹੈ। ਕਹੋ ਕਬੀਰ ਅੱਖਰ ਦੇ ਪਾਕ, ਹੋਏਗਾ ਖਸਮ ਤਾਂ ਲਏਗਾ ਰਾਖ। ਇਹ ਮੇਰੀ ਚਿੰਤਾ ਨਹੀਂ ਹੈ, ਖਸਮ ਦੀ ਚਿੰਤਾ ਹੈ। ਉਹ ਕਿਸੇ ਦਾ ਘਾਲਿਆ ਹੋਇਆ ਇੱਕ ਤਿਲ ਮਾਤਰ ਵੀ ਉਹਦਾ ਉਹਦੀ ਵਡਿਆਈ ਬੜੀ ਵੱਡੀ ਹੈ। ਗੁਰਮੁਖੋ ਜੀ ਬੀਜਿਆ ਵਿਅਰਥ ਹੀ ਨਹੀਂ ਜਾਣ ਦਿੰਦਾ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੇ ਘਾਲੇ। ਨਿਸ਼ਚੇ ਦਾ ਬੀਜ ਤਿਲ ਮਾਤਰ ਵੀ ਤੇਰੇ ਅੰਦਰ ਆ ਗਿਆ ਨਾ ਨਿਸ਼ਚਾ, ਤੇ ਉਹ ਘਾਲਣਾ ਵਿਅਰਥ ਨਹੀਂ ਜਾਣ ਦਿੰਦਾ।
ਹਰ ਤਿਸ ਕੀ ਆਸ ਕੀਜੈ ਮਨ ਮੇਰੇ, ਜੋ ਸਭ ਮਹਿ ਸਵਾਮੀ ਰਹਿਆ ਸਮਾਈ।
ਜਿਹੜਾ ਇੱਕ ਤੇ ਨਾਲ ਕੀ ਹੈ, ਓਅੰਕਾਰ ਸਾਰਿਆਂ 'ਚ ਸਮਾਇਆ ਹੋਇਆ, ਕੋਈ ਵੱਖਰਾ ਨਹੀਂ ਪੂਜਣਾ। ਅਸਮਾਨ ਦੇ ਉੱਤੇ, ਪਤਾਲ ਦੇ ਵਿੱਚ, ਚਿੰਨ੍ਹਾਂ ਦੇ ਵਿੱਚ, ਬੁੱਤਾਂ ਦੇ ਵਿੱਚ, ਬਿਲਡਿੰਗ ਦੇ ਵਿੱਚ ਨਹੀਂ, ਜਿਹੜਾ ਜ਼ਰੇ ਜ਼ਰੇ 'ਚ ਵਿਆਪਕ ਹੈ ਉਹਦੀ ਆਸ ਰੱਖ। ਤੈਨੂੰ ਕਿਸੇ ਪਾਸੇ ਨੂੰ, ਸਿੱਖ ਨੇ ਅਰਦਾਸ ਕਰਨੀ ਹੋਵੇ ਨਾ ਜੀ, ਤੁਸੀਂ ਜਹਾਜ਼ ਵਿੱਚੋ, ਤੁਸੀਂ ਟ੍ਰੇਨ ਵਿੱਚੋ, ਤੁਸੀਂ ਜੰਗਲਾਂ ਵਿੱਚੋ, ਅਤੇ ਤੁਹਾਨੂੰ ਡਾਇਰੈਕਸ਼ਨ ਸੋਚਣ ਦੀ ਲੋੜ ਹੈ ਵੀ ਅਸੀਂ ਹੁਣ ਕਿਹੜੇ ਪਾਸੇ ਹਾਂ ਅਤੇ ਕਿੱਧਰ ਨੂੰ ਮੂੰਹ ਕਰਕੇ ਅਰਦਾਸ ਕਰੀਏ, ਵੀ ਦੱਖਣ ਵੱਲ ਨੂੰ ਕਰੀਏ ਕਿ ਪੱਛਮ ਵੱਲ ਨੂੰ ਕਰੀਏ। ਨਾ, ਸਿੱਖ ਜਿੱਥੇ ਵੀ ਪਿਆ ਹੈ, ਬੈਠਾ ਹੈ, ਤੁਰਦਾ ਹੈ, ਉਹਨੂੰ ਭਰੋਸਾ ਤੂੰ ਸਭਨੀ ਥਾਈ ਜਿੱਥੇ ਹੋ ਜਾਈ। ਉਹਨੂੰ ਡਾਇਰੈਕਸ਼ਨ ਚੁਣਨ ਦੀ ਲੋੜ ਨਹੀਂ ਹੈ, ਇਹਨੂੰ ਚਿੰਤਾ ਨਹੀਂ ਹੈ ਵੀ ਦੱਖਣ ਦੇਸ਼ ਹਰੀਕਾ ਵਾਸਾ ਪੱਛਮ ਅੱਲਾ ਮੁਕਾਮੋ। ਪਛਾਹ ਕੋ ਸੀਸ ਨਵਾਉਣ ਵਾਲਾ, ਪੱਛਮ ਨੂੰ ਸਿਰ ਨਵਾਉਣ ਵਾਲਾ ਕੁਫਰ ਹੋ ਜਾਏਗਾ ਜੇ ਦੱਖਣ ਵੱਲ ਨੂੰ ਸਿਰ ਨਵਾ ਦਿੱਤਾ ਤੇ। ਹਾਹਾਕਾਰ ਮੱਚ ਗਈ ਸੀ, ਹਾਏ ਭੀਖਣ ਸ਼ਾਹ ਨੇ ਕਹਿਰ ਕਰ ਦਿੱਤਾ, ਇੱਧਰ ਤੇ ਰੱਬ ਹੈ ਹੀ ਨਹੀਂ ਜਿੱਧਰ ਅੱਜ ਭੀਖਣ ਸ਼ਾਹ ਨੇ ਸਿਜਦਾ ਕਰ ਦਿੱਤਾ। ਆਹੀ ਹੋਇਆ ਸੀ ਨਾ ਜੀ, ਤੇ ਭੀਖਣ ਸ਼ਾਹ ਕਹਿੰਦੇ ਸੀ ਮੈਨੂੰ ਸਮਝ ਆ ਗਈ ਹੈ ਕਿ ਰੱਬ ਕਿੱਧਰ ਹੈ, ਕਿਉਂਕਿ ਉਹਦੇ ਨਾਲ ਯਾਰੀ ਪੈ ਗਈ ਜਿਹਨੇ ਦੱਸਿਆ ਸੀ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੀ। ਉਹਦੀ ਰਮਜ ਸਮਝ ਵਿੱਚ ਆ ਗਈ ਜਿਹੜਾ ਕਹਿੰਦਾ ਸੀ ਤੂੰ ਵੇਖਣ ਵਾਲਾ ਬਣ ਕੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਇਹਨੂੰ ਗੁਨਾਹ ਮੰਨ ਲਿਆ ਗਿਆ ਸੀ ਕਿ ਹਾਏ ਦਿਸ਼ਾ ਬਦਲ ਗਈ, ਭੀਖਣ ਸ਼ਾਹ ਨੇ ਦਿਸ਼ਾ ਬਦਲ ਕੇ ਅੱਜ ਸਿੱਧਾ ਕਰ ਦਿੱਤਾ। ਮਹਾਰਾਜ ਕਹਿੰਦੇ ਨਹੀਂ ਭਲਿਆ, ਇਹੀ ਤੇ ਉਹਦੀ ਵਡਿਆਈ ਹੈ। ਹਰ ਤਿਸਕੀ ਆਸ ਕੀਜੈ ਮਨ ਮੇਰੇ, ਜੋ ਸਭ ਮੈਂ ਸੁਆਮੀ ਰਹਿਆ ਸਮਾਈ। ਤੇਰੇ ਆਪਣੇ ਅੰਦਰ ਵੀ ਹੈ, ਆਪਣੇ ਅੰਦਰ ਬੈਠਾ ਖੁਦਾ ਵੇਖ, ਆਪਣੇ ਅੰਦਰ ਬੈਠਾ ਭਗਵਾਨ ਵੇਖ। ਇੱਥੇ ਟੇਕ ਪਹਿਲਾਂ, ਮਨ ਮੰਦਰ ਬਣਾ ਪਹਿਲਾਂ। ਤੂੰ ਤੇ ਬਿਲਡਿੰਗਾਂ ਤੋਂ ਲੜੀ ਜਾ ਰਿਹਾ ਕਿ ਬਿਲਡਿੰਗ ਤਿੱਖੀ ਹੈ ਤੇ ਮੇਰੀ ਨਫ਼ਰਤ ਹੈ, ਬਿਲਡਿੰਗ ਗੋਲ ਹੈ ਤੇ ਮੇਰੀ ਸ਼ਰਧਾ ਹੈ। ਤੂੰ ਤੇ ਬਹੁਤ ਭੁਲੇਖੇ 'ਚ ਪਿਆ ਹੋਇਆ ਮਿੱਤਰਾ, ਤੂੰ ਆਪਣੇ ਅੰਦਰ ਬੈਠੇ ਨੂੰ ਵੇਖ। ਉਹ ਵਾਹਿਗੁਰੂ ਉਹਦੀ ਭਰੋਸੇ 'ਤੇ ਜੂ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਹੈ।
ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਸਾ ਨਿਹਫਲ ਆਸ ਸਭ ਬਿਰਥੀ ਜਾਈ।
ਵੇਖੋ ਜਿਹੜੀ ਆਸ ਹੁੰਦੀ ਹੈ ਨਾ, ਉਹਦੇ 'ਚ ਐਨਰਜੀ ਵੀ ਲੱਗਦੀ ਹੈ ਅਤੇ ਸਮਾਂ ਵੀ ਲੱਗਦਾ। ਅਤੇ ਜੇ ਗਲਤ ਆਸ ਰੱਖ ਕੇ ਬਹਿ ਜੇ, ਬੀਜ ਅੰਦਰੋਂ ਸੜਿਆ ਹੋਵੇ ਅਤੇ ਬੰਦਾ ਬੀਜ ਕੇ 6 ਮਹੀਨੇ ਉਡੀਕੀ ਜਾਏ, ਕਹੇਗਾ ਉਹ 6 ਮਹੀਨੇ ਮੇਰੇ ਵੇਸਟ ਹੀ ਗਏ, ਫਿਰ ਪਤਾ ਲੱਗਿਆ ਜਿਹੜਾ ਮੈਂ ਬੀਜ ਬੀਜਿਆ ਸੀ ਉਹ ਤਾਂ ਸੜਿਆ ਹੋਇਆ ਸੀ, ਮੇਰੀ ਤਾਂ ਆਸ ਗਲਤ ਹੋ ਗਈ। ਤੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੀ ਆਸ ਕੱਚੀ ਹੈ ਨਾ ਜੀ, ਉਹ ਆਸ ਨਿਹਫਲ ਚਲੀ ਜਾਂਦੀ ਹੈ, ਉਡੀਕ ਨਿਹਫਲ ਚਲੀ ਜਾਂਦੀ ਹੈ। ਆਸ ਹੈ ਮਤਲਬ ਸਬਰ ਨਾਲ ਉਡੀਕਣਾ। ਇਸ ਲਈ ਮਿੱਤਰ ਪਿਆਰਿਆ ਇਹ ਖਿਆਲ ਰੱਖੀ, ਮੇਰੇ ਮਨ ਇਹਨੂੰ ਸਮਝਾ ਪਹਿਲਾਂ, ਇਹਨੂੰ ਸਮਝਾ ਤੂੰ। ਸਤਸੰਗਤ ਵੱਡੀ ਵੱਡੀ ਜਿਹੜੀ ਭੁੱਲ ਹੈ ਨਾ, ਉਹ ਇਹ ਹੈ ਕਿ ਮੇਰੇ ਕੋਲ ਤਾਕਤ ਬੜੀ ਹੈ, ਮੇਰਾ ਧੜਾ ਬੜਾ ਤਗੜਾ ਹੈ, ਮੇਰੀ ਰਾਸੀ ਸ਼ਕਤੀ ਬੜੀ ਤਗੜੀ ਹੈ। ਮਹਾਰਾਜ ਕਹਿੰਦੇ ਭੁਲੇਖੇ 'ਚ ਕਿਸੇ ਹੀ ਕੋਈ ਕੋਏ। ਸਿੱਖ ਕੀ ਕਹਿੰਦਾ, ਮੰਜ ਨਿਮਾਣੀ ਇੱਕ। ਕਦੀ ਅਸੀਂ ਭਾਈ ਤਿਲਕੂ ਜੀ ਦਾ ਜ਼ਿਕਰ ਕਰਦੇ ਹਾਂ ਨਾ ਜੀ, ਗੜ ਸ਼ੰਕਰ ਵਾਸੀ, ਅਤੇ ਜਿਹੜੇ ਲੋਕਾਂ ਦੀ ਆਸ ਭਟਕਣ ਵਾਲੀ ਸੀ ਉਹ ਉਸ ਪਖੰਡੀ ਦੀ ਟੇਕ 'ਤੇ ਆ ਜਿਹੜਾ ਕਹਿੰਦਾ ਵੀ ਮੇਰੇ ਕੋਲ ਆਓਗੇ ਸਵਰਗ ਮਿਲੇਗਾ। ਮਤਲਬ ਜਿਹੜੇ ਦੁਨੀਆਂ 'ਤੇ ਸੁੱਖ ਨਹੀਂ ਕਿਆਸ ਕੀਤੇ ਜਾਂਦੇ ਉਹ ਮੈਂ ਤੁਹਾਨੂੰ ਦੇਵਾਂਗਾ, ਅਤੇ ਬੜੇ ਸਵਾਰਥੀ ਗਏ ਜੀ, ਪਤਾ ਨਹੀਂ ਕਦੋਂ ਦੇ ਜਾ ਰਹੇ ਸੀ। 1 ਮਹੀਨੇ ਵਾਸਤੇ ਸਵਰਗ ਮਿਲੇਗਾ, 1 ਵਰੇ ਵਾਸਤੇ ਸਵਰਗ ਮਿਲੇਗਾ, ਸਦਾ ਵਾਸਤੇ ਸਵਰਗ ਮਿਲੇਗਾ। ਪਰ ਸਿਦਕ ਵਾਲਾ ਸਿੱਖ ਭਾਈ ਤਿਲਕੂ ਨਹੀਂ ਗਿਆ। ਹੋ ਸਕਦਾ ਸੱਚੀ ਮਿਲਦਾ ਹੋਵੇ ਜੀ, ਤਾਂ ਕੀ ਹੋਏਗਾ, ਮਿਲਦਾ ਵੀ ਹੋਵੇ। ਉਹ ਤੇ ਕਹਿ ਰਿਹਾ ਨਾ, ਪਖੰਡ ਕਰ ਰਿਹਾ, ਮੰਨ ਲਓ ਵੀ ਸੱਚੀ ਵੀ ਸਵਰਗ ਮਿਲਦਾ, ਤੇ ਸਿੱਖ ਠੁਕਰਾ ਕੇ ਕਹਿੰਦਾ ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ, ਮੈਂ ਰੱਦ ਕਰਦਾ। ਮੰਨ ਲਓ ਵੀ ਸੱਚੀ ਅਣਕਿਆਸੇ ਸੁੱਖ ਜਿਹੜੇ ਦੁਨੀਆਂ 'ਤੇ ਕਲਪਨਾ ਨਹੀਂ ਕੀਤੀ ਜਾ ਸਕਦੀ, ਕੋਈ ਵਾਕਈ ਇੰਨਾ ਸਮਰੱਥ ਹੋਵੇ ਕਿ ਤਲੀ 'ਤੇ ਸਰੋਂ ਜਮਾ ਕੇ ਕਹੇ ਮੈਂ ਦੇ ਰਿਹਾ। ਸਿੱਖ ਕਹਿੰਦਾ ਨਹੀਂ ਭਾਈ, ਮੈਂ ਝੋਲੀ ਨਹੀਂ ਅੱਡ ਸਕਦਾ। ਭਾਈ ਰੋਸ਼ਨ ਸਿੰਘ ਨੂੰ ਪੁੱਛੋ, ਕਲਗੀਆਂ ਵਾਲੇ ਸਾਹਿਬ ਦਾ ਥਾਪੜਾ ਲੈ ਕੇ ਅਤੇ ਜੇਜੋ ਦੇ ਜੰਗਲਾਂ ਦੇ ਵਿੱਚ, ਉਹ ਆਗਰੇ ਜਦੋਂ ਬਹਾਦਰ ਸ਼ਾਹ ਗੱਦੀ ਨਸ਼ੀਨ ਹੋਇਆ, ਲੋਕਾਂ ਦੀ ਹਾਹਾਕਾਰ ਸਿੱਖ ਕੋਲੋਂ ਵੇਖੀ ਨਾ ਗਈ, ਅਤੇ ਇੱਕ ਭਿਅੰਕਰ ਖੂਨੀ ਸ਼ੇਰ ਵਸੋਂ ਵਿੱਚ ਆ ਕੇ ਬੰਦੇ ਖਾਣ ਵਾਲਾ ਆਦਮਖੋਰ, ਉਹਨੂੰ ਮਾਰਨਾ ਸੀ, ਵੱਡੇ ਵੱਡੇ ਜਰਨੈਲ ਫੇਲ ਹੋ ਗਏ। ਸਿੱਖ ਦਾ ਹਿਰਦਾ ਦਰਵਿਆ, ਲੋਕਾਂ ਦੀ ਹਾਲ ਪਾਰਿਆ ਵੇਖੀ ਨਾ ਜਾਏ, ਮਹਾਰਾਜ ਕੋਲੋਂ ਬਖਸ਼ਿਸ਼ ਲਈ ਅਤੇ ਭਾਈ ਰੋਸ਼ਨ ਸਿੰਘ ਚਲੇ ਗਏ। ਭਾਈ ਰੋਸ਼ਨ ਸਿੰਘ ਜੀ ਨੇ ਵਾਰ ਕੀਤਾ ਖੰਜਰ ਦਾ, ਚਲੋ ਲੰਬੀ ਵਿਥਿਆ, ਸ਼ੇਰ ਦਾ ਅੰਤ ਕੀਤਾ ਘਸੀਟ ਕੇ ਲੈਣ ਦਾ, ਲੋਕਾਂ ਦੇ ਸਿਰ ਤੋਂ ਬਲਾ ਟਲ ਗਈ, ਖੌਫ ਉਤਰ ਗਿਆ, ਦੁਨੀਆਂ ਇਕੱਠੀ ਹੋ ਗਈ, ਭਾਈ ਸਾਹਿਬ ਨੂੰ ਮੋਢਿਆਂ 'ਤੇ ਚੁੱਕ ਲਿਆ, ਬੜਾ ਅਦਬ ਦਿੱਤਾ। ਉੱਧਰ ਬਹਾਦਰ ਸ਼ਾਹ ਜਿਹਨੇ ਐਲਾਨ ਕੀਤਾ ਹੋਇਆ ਸੀ ਜਿਹੜਾ ਇਸ ਬਿਪਤਾ ਨੂੰ ਟਾਲੇਗਾ ਉਹਨੂੰ ਮੈਂ ਮੂੰਹ ਮੰਗਿਆ ਇਨਾਮ ਦਿਆਂਗਾ। ਇਹਨੇ ਸਭਾ ਬੁਲਾਈ, ਲੋਕਾਂ 'ਚ ਬੜਾ ਉਤਸ਼ਾਹ, ਰੌਣਕ, ਚਹਿਲ ਪਹਿਲ, ਸਾਰੀ ਸਭਾ ਖਚਾ ਖਚ ਭਰ ਗਈ। ਅਤੇ ਬਹਾਦਰ ਸ਼ਾਹ ਵੀ ਨਵਾਂ ਨਵਾਂ ਬਾਦਸ਼ਾਹ ਬਣਿਆ ਸੀ, ਕਹਿੰਦਾ ਮੈਂ ਕੌਲ ਦਾ ਬੜਾ ਪੱਕਾ ਹਾਂ, ਦੱਸ ਕੀ ਮੰਗਦਾ, ਤੂੰ ਬੜਾ ਵੱਡਾ ਕੰਮ ਕੀਤਾ, ਮੇਰੇ 3 ਜਰਨੈਲ ਮਾਰਤੇ ਉਸ ਸ਼ੇਰ ਨੇ, ਕੋਈ ਮੂੰਹ ਨਹੀਂ ਸੀ ਕਰਦਾ, ਤੂੰ ਬਹੁਤ ਹਿੰਮਤ ਕੀਤੀ ਹੈ, ਸਿੱਖਾ ਦੱਸ ਭਾਈ ਰੋਸ਼ਨ ਸਿੰਘ ਕੀ ਮੰਗਦਾ। ਇਹਨੇ ਵਾਰ ਵਾਰ ਕਿਹਾ, ਗੁਰੂ ਦਾ ਸਿੱਖ ਸਹਿਜ ਵਿੱਚ ਚੁੱਪ, ਅੱਖ ਚੁੱਕ ਕੇ ਨਹੀਂ ਵੇਖਿਆ। ਲੋਕਾਂ ਦੀ ਭੀੜ ਕਹਿੰਦੀ ਹੈ ਭਾਈ ਰੋਸ਼ਨ ਸਿੰਘ ਮੰਗ, ਇੱਕ ਵਾਰੀ ਜ਼ੁਬਾਨ ਖੋਲੇਗਾ ਤੇਰੀਆਂ ਪੀੜੀਆਂ ਬੈਠੀਆਂ ਖਾਣਗੀਆਂ, ਮੰਗ ਤੇ ਸਹੀ। ਗੁਰਮੁਖੋ, ਮੰਗਣ ਵਾਲਿਆਂ ਨੇ ਮੁਗਲਾਂ ਨੂੰ ਧੀਆਂ ਦੇ ਡੋਲੇ ਦੇ ਦੇ ਕੇ ਜਗੀਰਾਂ ਮੰਗੀਆਂ, ਜਿਹੜੇ ਅੱਜ ਵੀ ਰਜਵਾੜੇ ਦਿਸਦੇ ਨੇ ਨਾ ਜੀ, ਉਹ ਬੇਗੈਰਤਾਂ ਨੇ ਆਪਣੀਆਂ ਧੀਆਂ ਦੇ ਭੈਣਾਂ ਦੇ ਡੋਲੇ ਦੇ ਦੇ ਕੇ ਰਿਆਸਤਾਂ ਲਈਆਂ। ਅਤੇ ਇਹਨੂੰ ਬਹਾਦਰੀ ਦੇ ਬਦਲੇ ਕਹਿੰਦੇ ਨੇ। ਸਾਰੀ ਪ੍ਰਜਾ ਨੇ ਕਿਹਾ ਕੂਕ ਕੂਕ ਕੇ, ਮੰਗ ਭਾਈ ਰੋਸ਼ਨ ਸਿੰਘ, ਜਾਇਦਾਦ ਮੰਗ, ਰਿਆਸਤ ਮੰਗ, ਖਜ਼ਾਨਾ ਮੰਗ। ਅਤੇ ਗੁਰੂ ਦੇ ਸਿਦਕ ਵਾਲੇ ਸਿੱਖ ਨੇ ਕਿਹਾ ਸੀ ਨਹੀਂ ਮੰਗ ਸਕਦਾ। ਕਹਿੰਦੇ ਕਿਉਂ ਨਹੀਂ ਮੰਗ ਸਕਦਾ, ਤੂੰ ਜ਼ਬਾਨੋਂ ਕਹਿਣਾ ਅਤੇ ਬਾਦਸ਼ਾਹ ਕੌਲ ਦਾ ਪੱਕਾ, ਉਹ ਕਹਿ ਰਿਹਾ ਭਰੀ ਸਭਾ 'ਚ, ਉਹਨੇ ਪੂਰਾ ਕਰ ਦੇਣਾ, ਕਿਉਂ ਨਹੀਂ ਮੰਗ ਸਕਦਾ। ਆਹ ਸਿੱਖੀ ਆ ਗੁਰਮੁਖੋ। ਇਸ ਪਿਆਰੇ ਨੇ ਜਵਾਬ ਦਿੱਤਾ ਸੀ, ਕਹਿੰਦੇ ਭਲਿਓ, ਝੋਲੀ ਇੱਕੋ ਹੀ ਹੈ ਜਿਹੜੀ ਕੇਵਲ ਕਲਗੀਆਂ ਵਾਲੇ ਅੱਗੇ ਅੱਡ ਸਕਦਾ, ਦੁਨੀਆਂ ਦੇ ਬੰਦਿਆਂ ਅੱਗੇ ਨਹੀਂ ਅੱਡ ਸਕਦਾ। ਇਹਨੂੰ ਵੀ ਸਮਝਾ, ਮੇਰੇ ਮਨ ਆਸਾ ਕਰ ਜਗਦੀਸ਼ ਗਸਾਈ, ਤੂੰ ਕਿਹਦੀ ਆਸ ਕਰੀ ਬੈਠਾ, ਕੌਣ ਤੇਰੇ ਸਵਾਰੇਗਾ, ਠੇਰ ਘਰ ਬੈਸੋ, ਬਹਿ ਜਾ ਨਾ ਟਿਕ ਕੇ ਹਰ ਜਨ ਪਿਆਰੇ, ਤੇ ਵੇਖੀ ਕਲਾ ਵਰਤ ਦੀ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ, ਐ ਰੱਖਦਾ ਮੇਰਾ ਸਾਹਿਬ, ਧੁਰ ਤੂੰ ਰੱਖਦਾ ਆਇਆ, ਹਰ ਜੁਗ ਜੁਗ ਭਗਤੋ ਪਾਇਆ, ਤੂੰ ਚਿੰਤਾ ਨਾ ਕਰ। ਤੇ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਅਰਥ ਕਰਨ ਦੀ ਲੋੜ ਹੈ ਜੀ, ਸੁਣੋ। ਜੋ ਜਿਹੜਾ ਬਿਨ ਹਰ, ਇੱਕ ਵਾਹਿਗੁਰੂ ਖਸਮ ਤੋਂ ਛੁੱਟ ਕੇ, ਬਿਨ ਹਰ, ਜੋ ਬਿਨ ਹਰ ਆਸ ਅਵਰ ਕਾਹੂ ਕੀ, ਕੋਈ ਵੀ ਹੋਵੇ, ਅਵਰ ਕਾਹੂ ਮਤਲਬ ਕੋਈ ਵੀ ਹੋਵੇ, ਭਾਵੇਂ ਉਹ ਚਿੱਟੀ ਕੂਚੀ ਫੇਰੀ ਹੋਈ ਮਿੱਟੀ ਦੀ ਥੜੀ ਹੋਵੇ, ਭਾਵੇਂ ਹਰੀ ਕੂਚੀ ਵਾਲੀ ਹੋਵੇ, ਭਾਵੇਂ ਲਾਲ ਝੰਡੇ ਵਾਲਾ ਹੋਵੇ, ਭਾਵੇਂ ਕਾਲੇ ਝੰਡੇ ਵਾਲਾ ਹੋਵੇ, ਭਾਵੇਂ ਸ਼ਨੀਵਾਰ ਵਾਲਾ ਹੋਵੇ, ਮੰਗਲਵਾਰ ਵਾਲਾ ਹੋਵੇ, ਅਵਰ ਕਾਹੂ ਕੀ, ਉਹਦੇ ਨਾਲ ਕੀ ਫਰਕ ਪੈਂਦਾ। ਕੋਈ ਵੀ ਹੋਵੇ, ਮਾਨੁਖ ਕੀ ਟੇਕ, ਬਿਰਥੀ ਸਭ ਜਾਣ ਦੇਵਨ ਕਹੋ, ਏਕੈ ਭਗਵਾਨ ਜਿਸ ਕੈ ਦੀਐ ਰਹਿ ਅਗਾਏ, ਬੌਰ ਨਾ ਤ੍ਰਿਸ਼ਨਾ ਲੱਗ ਗਿਆ ਏ। ਅਤੇ ਉਹ ਜਿਹੜੀ ਬਾਕੀ ਆਸ ਹੈ, ਸਾ ਨਿਹਫਲ ਆਸ ਸਭ ਬਿਰਥੀ ਜਾਈ, ਉਹ ਬਿਰਥ ਹੈ ਭਾਈ, ਉਹ ਨਿਹਫਲ ਜਾਂਦੀ ਹੈ।
ਰਹਾਉ ਜੋ ਦੀਸਾ ਮਾਇਆ ਮੋਹ ਕੁਟੰਬ ਸਭ, ਮਤ ਤਿਸਕੀ ਆਸ ਲੱਗ ਜਨਮ ਗਵਾਈ।
ਕੋਈ ਕਹੇ ਮੇਰੇ ਕੋਲ ਦੌਲਤ ਬੜੀ ਹੈ, ਸੰਸਾਰੀ ਸੱਤਿਆ ਬੜੀ ਹੈ, ਕੁਟੰਬ ਬੜਾ ਹੈ, ਮਤ ਇਹਦੇ ਪਿੱਛੇ ਲੱਗ ਕੇ ਆਪਣਾ ਜੀਵਨ ਗਵਾ ਲਈ।
ਇਨਕਾ ਕਿਛ ਹਾਥ ਨਹੀਂ ਕਹਾ ਕਰੇ ਇਹ ਬਪੁੜੇ, ਇਨਕਾ ਵਾਹਿਆ ਕਛ ਨਾ ਵਸਾਈ।
ਵਾਹਿਆ ਦਾ ਅਰਥ ਹੁੰਦਾ ਵਾਹ ਲਾਈ, ਇਹਨਾਂ ਜਨਤਾ ਕੇ ਵਸ ਕਿਛ ਨਹੀਂ। ਅਤੇ ਇਹ ਜਿਹੜੀ ਵਾਹ, ਕੋਈ ਵਾਹ ਲਾ ਕੇ ਵੇਖ ਲੇ, ਕਿਸੇ ਦੇ ਵਸ ਵਿੱਚ ਕੁਝ ਨਹੀਂ ਹੈ।
ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ, ਜੋ ਤੁਝ ਤਾਰਾ ਤੇਰਾ ਕੁਟੰਬ ਸਭ ਛਡਾਈ।
ਇਹਨੂੰ ਸਮਝਾ ਮੇਰੇ ਮਨ, ਲੋਕਾਂ ਦੀਆਂ ਗੱਲਾਂ ਨਾ ਕਰ, ਆਪਣੇ ਤੋਂ ਸ਼ੁਰੂ ਕਰ। ਕਰਤਾ ਪੁਰਖ ਵਾਹਿਗੁਰੂ, ਉਹ ਕਲਗੀਆਂ ਵਾਲਾ ਸਾਹਿਬ ਗੁਰ ਪਰਮੇਸ਼ਰ ਨਾ ਹੀ ਭੇਦ, ਸਰਬੰਸ ਕੁਰਬਾਨ ਕਰਨ ਵਾਲਾ, ਆਪਣੀਆਂ ਖੁਸ਼ੀਆਂ ਆਪਣੇ ਪੁੱਤਰਾਂ ਦੀਆਂ ਰੌਣਕਾਂ ਤੇਰੀ ਤੋਂ ਕੁਰਬਾਨ ਕਰ ਦੇਣ ਵਾਲਾ, ਉਹਦੀ ਟੇਕ ਰੱਖ ਸੱਜਣਾ, इस मन को समझा जड़ा तेनू तारदा ते तेरे कुटुंब नू भी छड़ा सकता है।
जे किसे आस अवर करहे पर मित्री मत तू जानहे तेरा किता काम आई।
बुराई आस मायावादी परछावे की आस मूल नू छड़ के मत तू जानी कि तेरा वो कुछ सवारेगी। परछावा भी सवारदा कुछ, वो तो वक्ती है, हुण है घड़ी नू फिर जाना। मत भुलेखा रखी कि तेरा कुछ सवेगा।
यह आस पर मित्रे भाओ दूजा है किन मैं झूठ बिनस सब जाई।
ये जड़ी पर मित्री आस है ना, ये दूजा भाओ है, एक नू छड़ के दूजे ना लगना। तो ये माई माया छाल है ना जी, त्रिण की अगन मेघ की छाया गोबिंद भजन बिन हड़का जल। एक खिन की खेड आ, लगता है भी यह परछावा बड़ा सुख दे रहा, बदली आई है छां कर दिती है, पर हवा दे बुले नाल ए आस बुझ जाती है।
मेरे मन आसा कर हर प्रीतम साचे की, जो तेरा घालिया सब थाए पाई।
मना वाहिगुरु की टेक रख, भरोसा रख, ओदी गरंटी है कि तेरी आस नू बूर लगेगा, तेनू निराश नहीं होंदेगा, तेरी घालना व्यर्थ नहीं जावेगी।
आसा मनसा सब तेरी मेरे स्वामी, जैसी तू आस करा वाहे तैसी को आस कराई।
हे वाहिगुरु जी, जिन्ना को तू भरोसा देवी, इत्थे फिर सरेंडर कीता जी। वेखो ये भी हंकार नहीं कि मैं होर किते नहीं जाता, मेरा बड़ा भरोसा है। नहीं मालिक जी, जिन्ना तू सिर ते हाथ रखे, मेरा माण नहीं है बादशाह। इस गल का भी गुरूर हो जाता भी बाकी दुनिया कमली, मैं बड़ा सियाना। जिन्नी कु तू मैनू भरोसे की दात देवे पातशाह, मैं उन्ना ही भरोसा रख सकता हाँ।
किश किसी का हाथ नाही मेरे स्वामी, ऐसी मेरा सतगुर बूझ बुझाई। हाँ,
मेरे गुरु ने मैनू यह समत दिती है भी इन्हें जनता के बस किश नहीं, ये गुरु ने सोझी दिती है।
जन नानक की आस तू जाना है, हर दर्शन देख हर दर्शन त्रिपदाई।
हे मालिक जी, तू जानता है घट घट के अंतर की जानत, तेरे दर्शना नाल ही मेरी रूह तृप्त होनी है, मेरिया भुखा मिटनिया, मेरिया आसा मनसा बुझनिया ने। आसा वंती आस गुसाई पूरी है, मिल गोबिंद गोपाल ना कबहू चूरी है, फिर ही आत्मा तृप्त हुंदी है। सो साहिब जी, साढ़े ते बख्शिश करो, सानू भरोसा दियो महाराज, असी भटकीए ना। जे तू तुठै किरपा निदान ना दूजा वेखाल, इहां पाई मुदातड़ी नित हिरदै रखा संभाल। ये निश्चा करना सगल द्वार को छाड़ के गहो तुहारो, ते फिर वह बांह फड़िया की लाज रखद सात संगत। एक बार फिर पंक्ति सरवण करो।
जन नानक की आस तू जाना है, हर दर्शन देख हर दर्शन त्रिपदाई।
वाहिगुरु जी का खालसा वाहिगुरु जी की फतेह।
आसा मनसा सब तेरी मेरे स्वामी, जैसी तू आस करावह तैसी को आस कराई। किश किसी का हाथ नाही मेरे स्वामी, ऐसी मेरा सतगुर बूझ बुझाई। जन नानक की आस तू जाना है, हर दर्शन देख हर दर्शन त्रिपदाई। वाहिगुरु जी का खालसा वाहिगुरु जी की फतेह।